शरणागति कर प्रसाद गुरुदेव दंडौत बंदन अनिक बार सर्व कला समरथ डोलन ते राखो प्रभु नानक दे कर हथ सतनाम धन वाहे गुरु साहिब जियो हर तीजड़ी लाव मन चाओ भया बैरागिया बलराम जियो संत जना हर मेल हर पाया वड भागिया बलराम जियो निर्मल हर पाया हर गुण गाया मुख बोली हर बाणी संत जना वड भागी पाया हर कथिया अकथ कहानी हिरदय हर 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 धुन उपजी हर जपिए मस्तक भाग जियो जन नानक बोले तीजी लावे हर उपजे मन बैराग जियो हिरदय हर 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 धुन उपजी हर जपिए मस्तक भाग जियो जन नानक बोले तीजी लावे हर उपजे मन बैराग जियो वाहिगुरु जी का खालसा वाहिगुरु जी की फतेह। परम सन्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर ਸਤਿਗੁਰਾਂ ਜੀ ਦੀ ਜੋ ਸਿੱਖ ਦੇ ਜੀਵਨ ਦੀ ਰੋਜ਼ਮਰ੍ਰਾ ਮਰਿਆਦਾ ਹੈ, ਸੰਧਿਆ ਵੇਲੇ ਹਜ਼ੂਰ ਦੇ ਦਰਬਾਰ ਦੀਵਾਨ ਸੱਜਦੇ ਨੇ, ਰਹਿ ਰਾਜ ਸਾਹਿਬ ਜੀ ਦੇ ਪਾਠ, ਅੰਮ੍ਰਿਤ ਗੁਰਬਾਣੀ ਦੀ ਚੌਕੀ, ਆਪਾਂ ਸਾਰੇ ਕੀਰਤਨ ਸਰਵਣ ਕਰ ਰਹੇ ਸਾਂ। ਅੱਜ ਤੀਸਰੀ ਲਾਮ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਜੋ ਲੜੀ ਚੱਲ ਰਹੀ ਹੈ ਪਿਛਲੇ ਦਿਨਾਂ ਤੋਂ, ਉਸ ਲੜੀ ਨੂੰ ਅੱਗੇ ਬੇਨਤੀ ਕਰ ਸਕਾਂ, ਆਪ ਜਿਤਨੇ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਸੁਭਾਏ ਮਾਨ ਹੋ, ਘਰਾਂ ਵਿੱਚ ਬੈਠੇ ਸਰਵਣ ਕਰ ਰਹੇ ਹੋ, ਕਿਰਪਾ ਕਰੋ, ਬਖਸ਼ੋ ਅਸੀਸ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਜਿਸ ਦਿਨ ਆਪਾਂ ਪਹਿਲੀ ਲਾਮ ਦੀ ਆਰੰਭਤਾ ਕੀਤੀ ਸੀ ਵਿਚਾਰ ਦੀ, ਉਸ ਦਿਨ ਹਜ਼ੂਰ ਨੇ ਸਾਨੂੰ ਇਹ ਸਮਤ ਦਿੱਤੀ ਕਿ ਜਿਵੇਂ ਆਪਾਂ ਗ੍ਰਿਸਤ ਵਿੱਚ ਪ੍ਰਵੇਸ਼ ਕਰਨੇ ਆ, ਇਸੇ ਤਰ੍ਹਾਂ ਆਤਮਕ ਅਵਸਥਾ ਦੇ ਸ਼ਿਖਰ ਤੇ ਪਹੁੰਚਣ ਲਈ, ਜਿਸ ਨੂੰ ਆਪਾਂ ਸਹਿਜ ਆਨੰਦ ਕਹਿੰਦੇ ਹਾਂ, ਉੱਥੋਂ ਤੱਕ ਪਹੁੰਚਣ ਦੇ ਲਈ ਇਹ ਆਤਮਕ ਜੀਵਨ ਦੇ, ਰੂਹਾਨੀ ਜੀਵਨ ਦੇ ਚਾਰ ਪੜਾਅ ਨੇ। ਉਂਝ ਵੈਸੇ ਕੱਲ ਨੂੰ ਜਦੋਂ ਆਪਾਂ ਸਮਾਪਤੀ ਕਰਾਂਗੇ, ਇੱਕ ਵਾਰੀ ਦੁਬਾਰਾ ਫਿਰ ਜੋ ਸਤਿਗੁਰੂ ਸਾਨੂੰ ਸਮਤ ਬਖਸ਼ਣਗੇ, ਆਪਾਂ ਰਲ ਮਿਲ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਪ੍ਰਵਿਰਤੀ ਕਰਮ ਸੀ ਜੀ। ਸੰਸਾਰ ਵਿੱਚ ਬੰਦਾ ਜਨਮ ਲੈਂਦਾ, ਪੜ੍ਹਾਈ ਵਿੱਚ ਪ੍ਰਵਿਰਤ ਹੁੰਦਾ ਹੈ, ਸੱਚ ਇਹ ਵੀ ਆਪਣਾ ਬਿਜ਼ਨਸ ਨੌਕਰੀ ਚਾਕਰੀ ਵਿੱਚ ਪ੍ਰਵਿਰਤ ਕਰਦਾ, ਗ੍ਰਿਸਤ ਵਿੱਚ ਪ੍ਰਵਿਰਤ ਹੁੰਦਾ, ਸੰਸਾਰ ਦੇ ਸੁੱਖਾਂ ਵਿੱਚ ਪ੍ਰਵਿਰਤ ਹੁੰਦਾ। ਪਰ ਸਤਿਗੁਰਾਂ ਨੇ ਇੱਥੇ ਪ੍ਰਵਿਰਤੀ ਕਰਮ ਰੂਹਾਨੀਅਤ ਦੀ ਸ਼ੁਰੂਆਤ ਹੈ, ਤੇ ਸਭ ਤੋਂ ਪਹਿਲਾਂ ਕੱਲ ਵੀ ਮੈਂ ਅਰਜ਼ ਕੀਤੀ ਸੀ, ਗੁਰਮਤ ਵਿੱਚ ਉੱਚੇ ਤੋਂ ਉੱਚੇ ਆਤਮਕ ਸ਼ਿਖਰ ਤੇ ਪਹੁੰਚਣ ਲਈ ਸਭ ਤੋਂ ਪਹਿਲਾਂ ਜਿਹੜਾ ਸਾਡਾ ਸਬਕ ਹੈ ਉਹ ਗੁਰੂ ਕੀ ਬਾਣੀ ਹੈ ਕਿ ਸਿੱਖ ਗੁਰਬਾਣੀ ਨੂੰ ਹੀ ਵੇਦ ਸਮਝੇ, ਗਿਆਨ ਸਮਝੇ, ਸਿਮਰਤ ਨਾਮ ਨੂੰ ਦ੍ਰਿੜ ਕਰਕੇ ਰੱਖੇ। ਸਤਿਗੁਰਾਂ ਨੇ ਸਭ ਤੋਂ ਪਹਿਲੀ ਗੱਲ ਸਾਨੂੰ ਪਹਿਲੀ ਲਾਮ ਚ ਕਹੀ ਸੀ ਜੀ, ਬਾਣੀ। ਉਸ ਤੋਂ ਬਾਅਦ ਕੱਲ ਸਤਿਗੁਰਾਂ ਨੇ ਇੱਕ ਬਖਸ਼ਿਸ਼ ਹੋਰ ਕੀਤੀ, ਕਹਿੰਦੇ ਨੇ ਇੱਕ ਸਾਨੂੰ ਸਤਿਗੁਰਾਂ ਨੇ ਜੁਗਤ ਦਿੱਤੀ ਹੈ। ਮੇਰੀ ਫਿਰ ਬੇਨਤੀ ਨੂੰ ਧਿਆਨ ਨਾਲ ਸੁਣਿਓ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੋਈ ਕਰ ਸਕਦਾ, ਕੋਈ ਪਾਠ ਕਰ ਸਕਦਾ, ਪਰ ਇੱਕ ਜੁਗਤ ਹੈ, ਵਿਧੀ ਵਿਧਾਨ ਹੈ। ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਜੁਗਤ ਅਨੁਸਾਰ ਨਾਮ ਕਿਵੇਂ ਦ੍ਰਿੜ ਕਰਨਾ ਹੈ, ਕੱਲ ਮੈਂ ਥੋੜਾ ਜਿਹਾ ਇਸ਼ਾਰਾ ਕੀਤਾ ਸੀ। ਹਾਲਾਂਕਿ ਸਤਿਗੁਰਾਂ ਦੀ ਕਿਰਪਾ ਕਰਨ ਦੇ ਬੇਅੰਤ ਤਰੀਕੇ ਨੇ, ਬੇਅੰਤ ਤਰੀਕੇ ਕਹਾਂਗਾ। ਉਸ ਵਕਤ ਖਾਸ ਕਰਕੇ ਸੁਖਮਨੀ ਸਾਹਿਬ ਜੀ ਦੀ 18ਵੀਂ ਅਸ਼ਟਪਦੀ ਦਾ ਇਹ ਪਦਾ, ਕਈ ਵਾਰੀ ਕਈ ਸੱਜਣਾਂ ਨੇ ਸਤਿਗੁਰਾਂ ਦੇ ਦੀਦਾਰ ਕੀਤੇ ਜੀ, ਉਹਨਾਂ ਦੀ ਤਸੱਲੀ ਹੋ ਗਈ, ਗੁਰੂ ਜੀ ਦੀ ਨਜ਼ਰ ਪਈ ਤੇ ਉਸ ਨਜ਼ਰ ਵਿੱਚ ਵੀ ਆਤਮਕ ਸਫ਼ਰ ਸ਼ੁਰੂ ਹੋ ਗਿਆ, ਕਈ ਤਾਂ ਮੰਜ਼ਿਲ ਤੇ ਪਹੁੰਚ ਗਏ ਜੀ। ਗੁਰੂ ਨਾਨਕ ਸਾਹਿਬ ਦੇ ਪਹਿਲੇ ਦੀਦਾਰ ਅਕਸਰ ਮੈਂ ਬੇਨਤੀ ਕਰਨਾ ਹੁੰਦਾ, ਦੌਲਤਾਂ ਦਾਈ ਨੇ ਕੀਤੇ, ਉਦੋਂ ਰਸਨਾ ਤੋਂ ਕੋਈ ਸ਼ਬਦ ਨਹੀਂ ਉਚਾਰ ਹੋਇਆ, ਪਰ ਜੋ ਕੁਝ ਉਹਨੂੰ ਮਹਿਸੂਸ ਹੋਇਆ, ਉਹਨੇ ਸਾਡਾ ਇਤਿਹਾਸ ਕਹਿੰਦਾ, ਉਸ ਦੌਲਤਾਂ ਦਾਈ ਨੇ ਇਹ ਸ਼ਬਦ ਕਹੇ ਸਨ ਪਾਂਧਾ ਵਾਹਿਗੁਰੂ ਪੰਡਿਤ ਹਰਦਿਆਲ ਨੂੰ, ਪੰਡਿਤ ਜੀ ਕਿ ਮੈਂ ਜਦੋਂ ਇਹਨਾਂ ਨੂੰ ਸਪਰਸ਼ ਕੀਤਾ, ਇਹ ਮੇਰੇ ਵੱਲ ਵੇਖ ਕੇ ਮੁਸਕਰਾਏ, ਇਹ ਰੋਏ ਨਹੀਂ, ਮੈਨੂੰ ਇਹਨਾਂ ਦੀ ਸਪਰਸ਼ਤਾ ਵਿੱਚੋਂ ਸ਼ਬਦ ਸੁਣਾਈ ਦਿੱਤਾ। ਇਸ ਬੇਨਤੀ ਨੂੰ ਫਿਰ ਧਿਆਨ ਨਾਲ ਸੁਣਿਓ, ਮੈਂ ਮਨ ਚ ਆਵੇਗਾ ਜੀ, ਬੋਧਕ ਤਲ ਤੇ ਕਹਾਂਗੇ ਜੀ ਇਹ ਸ਼ਬਦ ਕਿਹੜਾ ਸੁਣਾਈ ਦਿੱਤਾ ਮਹਾਰਾਜ, ਤੇ ਬਾਅਦ ਚ ਬਾਣੀ ਉਚਾਰਨ ਕੀਤੀ। ਅੱਜ ਥੋੜਾ ਜਿਹਾ ਆਪਾਂ ਉਸ ਵਿਸ਼ੇ ਨੂੰ, ਹੈ ਤਾਂ ਉਹ ਅਨੁਭਵੀਆਂ ਦਾ, ਪਰ ਆਪਾਂ ਫਿਰ ਵੀ ਅਰਥ ਕਰਨ ਦਾ ਯਤਨ ਕਰਾਂਗੇ। ਉੱਥੇ ਸਤਿਗੁਰਾਂ ਨੇ, ਉਹ ਕਹਿੰਦੀ ਮੈਨੂੰ ਸ਼ਬਦ ਸੁਣਾਈ ਦਿੱਤਾ, ਸ਼ਬਦ ਸੁਣਿਆ ਅੰਦਰੋਂ, ਹੁਣ ਉੱਥੇ ਸਿਰਫ ਉਹਨੇ ਸਪਰਸ਼ਤਾ ਕੀਤੀ, ਹਾਲਾਂਕਿ ਗੁਰਬਾਣੀ ਬਿਲਕੁਲ ਐ ਅਕੱਟ ਸ਼ਬਦ ਕਹਿੰਦੀ, ਉਹਨੂੰ ਕੋਈ ਕੱਟ ਨਹੀਂ ਸਕਦਾ ਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਜਿਨ੍ਹਾਂ ਨੇ ਸਮਰੱਥ ਸਤਿਗੁਰੂ ਨੇ ਕਿਹਾ ਮੈਨੂੰ ਸ਼ਬਦ ਸੁਣਾਈ ਦਿੱਤਾ। ਦੂਜੀ ਗੱਲ, ਉਹਨੇ ਕਹਿ ਰੋਏ ਨਹੀਂ, ਇਤਿਹਾਸ ਵਿੱਚ ਉਹਨੇ ਬਕਾਇਦਾ ਲੋਕਾਂ ਚ ਕਿਹਾ ਬਹੁ ਸਿਸ ਜਨਮੇ ਮਮ ਕਰ ਮਾਹੀ, ਮੇਰੇ ਹੱਥਾਂ ਚ ਬੇਅੰਤ ਬੱਚਿਆਂ ਨੂੰ ਮੈਂ ਜਨਮ ਦਵਾਇਆ, ਦਾਈ ਪੁਣੇ ਦਾ ਕਿੱਤਾ ਸੀ। ਬਹੁ ਸਿਸ ਜਨਮੇ ਮਮ ਕਰ ਮਾਹੀ, ਅਸ ਅਸਚਰਜ ਕਦ ਕਬ ਦੇਖਿਓ ਨਾਹੀ, ਮੈਂ ਕਦੀ ਵੀ ਇਹੋ ਜਿਹਾ ਕੌਤਕ ਨਹੀਂ ਵੇਖਿਆ। ਕੀ ਜੀ, ਦੀਰਘ ਨਰ ਜੋ ਬਿਗਸ ਮਿਲੇ ਹੈ, ਜਿਵੇਂ ਕੋਈ ਵੱਡਾ ਦਾਨਾ। ਉਹਨੇ ਸ਼ਬਦ ਹੀ ਵਰਤਨੇ ਸਨ, ਕਿਉਂਕਿ ਜਿਹੜੀ ਉਹਦੇ ਕੋਲ ਸ਼ਬਦਾਵਲੀ ਸੀ, ਕਹਿੰਦੇ ਜਿਵੇਂ ਇੱਕ ਬਹੁਤ ਸਿਆਣਾ ਬਹੁਤ ਦਰਵੇਸ਼ ਸ਼ਬਦ ਬੋਲਦਾ, ਦੀਰਘ ਨਰਗ ਜੋ ਬਿਗਸ ਮਿਲੇ ਹੈ, ਤਿਮ ਇਨ ਕਿਨੋ ਸ਼ਬਦ ਭਲੇ ਹੈ, ਮੈਂ ਤਾਂ ਇਹਨਾਂ ਦੀ ਆਵਾਜ਼ ਵਿੱਚੋਂ ਸ਼ਬਦ ਸੁਣਾਈ ਦਿੱਤਾ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਉਹਨੇ ਤਾਂ ਸਿਰਫ ਪਹਿਲੀ ਝਲਕ ਪਾਈ। ਵੇਖੋ, ਕਈ ਸੱਜਣ ਐਸੇ ਸਨ ਜਿਨ੍ਹਾਂ ਦਰਸ਼ਨ ਕੀਤੇ ਪਰ ਅੰਦਰ ਦੀ ਗੰਢ ਨਹੀਂ ਖੁੱਲੀ। ਸੱਜਣ ਠੱਗ ਨੇ ਦੇਖਿਆ ਨਹੀਂ ਮਹਾਰਾਜ ਨੂੰ, ਜਦੋਂ ਉਹਨੇ ਕਿਹਾ ਮਹਾਰਾਜ ਜੀ ਕਮਰਾ ਲਓ ਜਾਂ ਇਹਦੇ ਵਿੱਚ ਰਹੋ, ਉਹਨੇ ਦੇਖਿਆ ਜ਼ਰੂਰ, ਕੋਲ ਤੁਰਦਾ ਫਿਰਦਾ ਰਿਹਾ। ਪਰ ਜਿਸ ਵਕਤ ਬਾਬਾ ਜੀ ਨੇ ਆਪਣੀ ਰਸਮਾਂ ਤੋਂ ਸੂਈ ਰਾਗ ਵਿੱਚ ਸ਼ਬਦ ਗਾਇਨ ਕੀਤਾ, ਬਸ ਸ਼ਬਦ ਦੀ ਸਮਾਪਤੀ ਤੋਂ ਪਹਿਲਾਂ ਠੱਗ ਦੀ ਥਾਂ ਤੇ ਉਹ ਸੰਤ ਬਣ ਚੁੱਕਾ ਸੀ, ਮਹਾਰਾਜ ਦੇ ਚਰਨਾਂ ਝੁੱਕਿਆ। ਮੈਂ ਆਪ ਨੂੰ ਬੇਨਤੀ ਕਰਾਂਗਾ, ਸਤਿਗੁਰਾਂ ਦੇ ਬਖਸ਼ਿਸ਼ ਕਰਨ ਦੇ ਬਹੁਤ ਤਰੀਕੇ ਆ, ਜਿਹਨੂੰ ਅਸੀਂ ਸੁਖਮਨੀ ਸਾਹਿਬ ਚ ਪੜ੍ਹਦੇ ਹਾਂ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ, ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਫਿਰ ਅਰਜ਼ ਹੈ, ਹੁਣ ਜੇ ਇਸ ਇੱਕ ਇੱਕ ਤੁਕ ਦੀ ਆਪਾਂ ਥੋੜੀ ਜਿਹੀ ਵਿਆਖਿਆ ਕਰ ਲਈਏ। ਸਫਲ ਦਰਸ਼ਨ ਪੇਖਤ ਪੁਨੀਤ, ਸਤਿਗੁਰਾਂ ਦਾ ਦਰਸ਼ਨ ਨਿਫਲ ਨਹੀਂ, ਜਿਹੜਾ ਸਤਿਗੁਰੂ ਦੇ ਦਰਸ਼ਨ ਕਰਦਾ ਪਿਆਰੇ ਉਹ ਸਫਲ ਹੈ। ਤੇ ਮੈਂ ਆਪ ਨੂੰ ਰੋਜ਼ ਇਹ ਗੱਲ ਕਹਿ ਰਿਹਾ ਵਾਂ, ਤੇ ਸੰਗਤਾਂ ਇਸ ਗੱਲ ਤੇ ਬਹੁਤ ਅਮਲ ਕੀਤਾ ਜੀ, ਜੋ ਮਰਜ਼ੀ ਕਹੀ ਜਾਈਏ। ਦੇਖੋ, ਵਿਰੋਧ ਹਰ ਥਾਂ ਹੁੰਦਾ, ਨਿੰਦਿਆ ਹਰ, ਇਹ ਪ੍ਰਮਾਤਮਾ ਦੀ ਬਣਾਈ ਰਚਨਾ ਹੈ। ਉਹਦੇ ਰਚਨਾ ਚ ਜਿੰਨੀ ਦੇਰ ਤੱਕ ਸੰਸਾਰ ਰਹਿਣਾ ਹੈ, ਸਭ ਭਲਾ ਨਹੀਂ ਰਹਿਣਾ, ਇੱਥੇ ਚੰਗੇ ਵੀ ਰਹਿਣੇ ਨੇ, ਮੰਦੇ ਵੀ ਰਹਿਣੇ ਨੇ। ਹੁਣ ਏਡਾ ਵੱਡਾ ਗੁਲਾਬ ਦਾ ਫੁੱਲ ਇੱਥੇ ਹੈ, ਬੁੱਕ ਜਿੱਡਾ, ਬੁੱਕ ਸਮਝਦੇ, ਪੂਰੀ ਬੁੱਕ ਭਰੀ ਜਾਂਦੀ ਹੈ, ਤੇ ਏਡਾ ਨਾਲ ਰੱਬ ਨੇ ਕੰਡਾ ਵਿੱਚ ਠੋਕਿਆ ਹੋਇਆ, ਉਹਦੀ ਖੇਡ ਹੈ ਨਾ। ਚੰਦਨ ਇੰਨਾ ਠੰਡਾ ਤੇ ਚੱਟਦਾ ਉਹਨੂੰ ਪਿਆ ਜਿਹੜਾ ਜ਼ਹਿਰ ਨਾਲ ਭਰਿਆ ਸੱਪ ਹੈ, ਸੰਤਰਾ ਕਿੰਨਾ ਮਿੱਠਾ ਤੇ ਉਪਰਾ ਛਲਕਾ ਕਿੰਨਾ ਕੌੜਾ, ਇਹ ਉਹਦੀ ਰਚਨਾ ਹੈ ਜੀ, ਕਿਉਂਕਿ ਉਹਨੇ ਖੇਡ ਇੱਕ ਰਚੀ ਹੋਈ ਹੈ। ਮੈਂ ਫਿਰ ਚਲੋ ਵਿਸ਼ੇ ਚ ਰਹਿ ਕੇ ਕਿ ਇੱਕ ਬੇਨਤੀ ਕਰਨਾ ਹੁੰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ। ਜ਼ਰੂਰ ਕਰੋ ਦਾ ਮਤਲਬ ਆਪ ਖੁਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ। ਮੈਂ ਹਰ ਥਾਂ ਕਹਿੰਦਾ, ਭਾਵੇਂ ਕੋਈ ਗ੍ਰੰਥੀ ਹੈ, ਪ੍ਰਚਾਰਕ ਹੈ, ਕਥਾਵਾਚਕ ਹੈ, ਜਿਹੜਾ ਕਹਿੰਦਾ ਮੈਂ ਪੰਥ ਦਾ ਬਹੁਤ ਵੱਡਾ ਲੀਡਰ, ਮੇਰੇ ਮੋਢਿਆਂ ਤੇ ਸਭ ਕੁਝ, ਉਹਨੂੰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਆ। ਜਿੰਨੀ ਦੇਰ ਤੱਕ ਖੁਦ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਨਹੀਂ ਕਰਦੇ, ਸਮਝ ਕਿੱਥੇ ਸਾਨੂੰ ਪਏਗੀ, ਫਿਰ ਅਸੀਂ ਉਹਦੇ ਚ ਕੀ ਫਸੇ। ਹਰ ਬੰਦੇ ਤੋਂ ਅਸੀਂ ਪ੍ਰਭਾਵਿਤ ਹਾਂ, ਮੈਂ ਬੋਲ ਰਿਹਾ, ਕੋਈ ਸੰਗਤ ਮੇਰੇ ਤੋਂ ਪ੍ਰਭਾਵਿਤ ਹੈ, ਉਹਨਾਂ ਲਈ ਆਖਰੀ ਸੱਚ ਮੈਂ ਬਣ ਜਾਣਾ। ਜਿਹੜਾ ਦੂਜੇ ਨੂੰ ਸੁਣਦਾ ਉਹ ਕਹੇਗਾ ਫਲਾਣਾ ਬੰਦਾ ਬਹੁਤ, ਉਦੋਂ ਅੱਗੇ ਕੁਛ ਨਹੀਂ। ਮੈਂ ਇੱਕ ਬੇਨਤੀ ਕਰਾਂ, ਇਹ ਸਾਡੀ ਸੁਰਤ ਦੇ ਆਪਣੇ ਆਪਣੇ ਘੇਰੇ ਨੇ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਂਗੇ ਨਾ, ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਕੇ ਸ਼ਬਦ ਨਾਲ ਜੁੜਾਂਗੇ। ਮੈਂ ਆਪ ਨੂੰ ਫਿਰ ਬੇਨਤੀ ਕਰਾਂ, ਗੁਰੂ ਜੀ ਦੇ ਦਰਸ਼ਨ ਨਿਫਲ ਨਹੀਂ। ਮੈਂ ਇੱਕ ਵਾਰ ਅਰਜ਼ ਕੀਤੀ, ਪਾਕਿਸਤਾਨ ਵਿੱਚ ਇੱਕ ਮੌਲਵੀ ਸਾਹਿਬ ਹੋ ਰਹੇ ਸਨ, ਗੱਲਾਂ ਚੰਗੀਆਂ ਲੱਗੀਆਂ, ਕਹਿੰਦੇ ਅਨਪੜ੍ਹ ਪੇਂਡੂ ਬੰਦਾ, ਉਹਨੇ ਇੱਕ ਕੁਰਾਨ ਖੋਲੀ, ਅਰਬੀ ਉਹਨੂੰ ਆਉਂਦੀ ਕੋਈ ਨਹੀਂ, ਪੰਜਾਬੀ ਮੁਸਲਮਾਨ, ਉਹ ਕੀ ਕਰੇ ਜੀ, ਕੁਰਾਨ ਦੀਆਂ ਆਇਤਾਂ ਤੇ ਹੱਥ ਰੱਖ ਕੇ ਕਹਿੰਦਾ ਆਹ ਵੀ ਸੱਚ, ਆਹ ਵੀ ਸੱਚ, ਆਹ ਵੀ ਸੱਚ, ਇਹੀ ਕਹੀ ਜਾ ਪੂਰੇ ਪੇਜ ਤੇ, ਆਹ ਵੀ ਸੱਚ, ਆਹ ਵੀ ਸੱਚ। ਕਿਸੇ ਪੁੱਛਿਆ ਵੀ ਤੈਨੂੰ ਅਰਬੀ ਆਉਂਦੀ ਹੈ, ਕਹਿੰਦਾ ਅਰਬੀ ਤੇ ਨਹੀਂ ਆਉਂਦੀ। ਕਹਿੰਦਾ ਫਿਰ ਤੂੰ ਕਿਵੇਂ ਕਹਿ ਰਹੇ ਹਰ ਹਰ ਸਤਰ ਤੇ ਹੱਥ ਰੱਖ ਕੇ ਇਹ ਵੀ ਸੱਚ, ਇਹ ਵੀ ਸੱਚ? ਕਹਿੰਦਾ ਮੇਰਾ ਪੈਗੰਬਰ ਕਹਿ ਗਿਆ ਜੋ ਕੁਝ ਲਿਖਿਆ ਉਹ ਸੱਚ ਹੀ ਸੱਚ ਹੈ। ਮੇਰੀ ਫਿਰ ਬੇਨਤੀ, ਉਹ ਅਸੀਂ ਆਪਾਂ ਤਾਂ ਕਹਾਂਗੇ ਜੀ ਇਹ ਮਨਮਤ ਜੀ, उस बंदे दी आस्था देखो। मेरी फिर बेनती है कि आपां गुरु ग्रंथ साहिब पहली गल शब्द रूप भी दर्शन किते अठंड पांदे आ। महाराज शब्द वरदिया सफल दर्शन पेखत पुनीत पे वेंदिया सार पवित्रता आ जांदी, अंदर चेंज हो जांदा जी बिल्कुल 100%। मैं कहना 100% भी शब्द छोटा रह जांदा। सफल दर्शन पेखत पुनीत परसत चरण गत निर्मल रीत, गत दर्थे वस्ता रीत दर्थे मर्यादा। जदों सतगुरु दे चरण स्पर्श किते गुरु अर्जुन देव कहने अंदर दी अवस्था बिल्कुल पवित्र हो गई, अंदर बदल गया गदर्थ हालत। सफल दर्शन पेखत पुनीत परसत चरण गत निर्मल रीत, रीत दर्थ में किता मर्यादा। भेटत संग राम गुण रवे, जदों सतगुरु नाल भेट हुई मुलाकात हुई कहने अंदरों नाम हरि दा गुण चलन लग पिया। रवे दर्थ मानना, भेटत संग राम गुण रवे पार ब्रह्म की दरगाह गवे। अगे जी सुन कर बचन करन आगाने, आ कन जेड़े कदी नहीं सन रजे सतगुरां दा शब्द बचन सुन के रज गए। सुन कर बचन करन आगाने मन संतोख आत्म पतियाने, आत्मा पतीज गया। ए नहीं जी पतीज दा किसे ते कदी एक खिने थे ए दे ते बदलदा रहिंदा पुरने ना। मन संतोख आत्म पतियाने पूरा गुर अख्यो जां का मंत्र, जिस दे मंत्र ने कदी नाश नहीं होना। महाराज कहिंदे ने अमृत दृष्ट पेखै होए संत। मैं कल आप नूं बेनती कीती जी सतगुर पुरख दा मिलाप। एक बार कल असीं इह पढ़ रहे सां नानक गुरु ना चेतनी मन अपने सुचेत। उहने जी आपां कहिंदे जी मैं सीधा गुरु ग्रंथ साहिब दा पाठ कर लैणा, कोई शक नहीं कर सकने। ਉਹ ਗੁਰਮੁਖੋ ਜਿਹੜੀ ਪੰਜਾਂ ਨੂੰ ਸਤਿਗੁਰਾਂ ਨੇ ਦਸਵੇਂ ਜਾਮੇ ਚ ਰਹਿਮਤ ਦੇ ਦਿੱਤੀ ਉਹਦੇ ਕੋਈ ਅਰਥ ਨੇ? ਆਪਾਂ ਖੁਦ ਵੀ ਉਹਦੇ ਉਲਟ ਚੱਲ ਰਹੇ ਹਾਂ। ਨਹੀਂ ਜੀ ਇਹਦਾ ਫਾਇਦਾ ਕੀ ਜੀ? ਉਹ ਅਗਲੇ ਬਿਲਕੁਲ ਹਥਿਆਰ ਇਕੱਠੇ ਕਰਕੇ ਬੈਠੇ ਨੇ, ਚੱਕਾ ਚੰਗਾ ਸਗੋਂ ਸਿੱਖਾਂ ਵਿੱਚ ਇਹ ਗੱਲ ਪ੍ਰਚਲਿਤ ਕਰ ਦਿਓ ਵੀ ਅੰਮ੍ਰਿਤ ਦੀ ਕੋਈ ਲੋੜ ਨਹੀਂ। ਉਦੋਂ ਸਿਪਾਹੀ ਬਣਾਉਣ ਵਾਸਤੇ ਅੰਮ੍ਰਿਤ ਚਾਹੀਦਾ ਸੀ। ਉਹ ਨਹੀਂ ਗੁਰਮੁਖੋ, ਅੱਜ ਵੀ ਜੋਤ ਗੁਰੂ ਗ੍ਰੰਥ ਸਾਹਿਬ ਕੋਲ ਹੈ, ਜੁਗਤ ਗੁਰੂ ਪੰਥ ਕੋਲ ਹੈ। ਜੁਗਤ ਜਦੋਂ ਵੀ ਵਰਤੇਗੀ ਉਹ ਪੰਜਾਂ ਦੇ ਰਾਹੀਂ ਹੀ ਵਰਤੇਗੀ। ਫਿਰ ਇਸ ਨੂੰ ਸੁਣਿਓ, ਆਮ ਤੌਰ ਤੇ ਅਸੀਂ ਕਹਿ ਜਾਂਦੇ ਹੁਣ ਇਹ ਇੱਕ ਦੋਹਰਾ ਗਿਆਨੀ ਗਿਆਨ ਸਿੰਘ ਜੀ ਦਾ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਮਾਨਿਓ ਗ੍ਰੰਥ। ਅੱਗੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਪਰ ਪੁਰਾਣਾ ਰਹਿਤਨਾਮਾ ਇੱਕ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਫਿਰ ਇਸ ਨੂੰ ਸੁਣਿਓ, ਰਤਨ ਵਾਹਿਗੁਰੂ ਗਿਆਨੀ ਗਿਆਨ ਸਿੰਘ ਉਹਨਾਂ ਦਾ ਪ੍ਰਚਲਿਤ ਦੌਰ ਹੈ, ਉੱਥੇ ਗੁਰੂ ਪੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਹੁਣ ਜਿਹੜੀ ਜੋਤ ਹੈ ਉਹ ਗੁਰੂ ਗ੍ਰੰਥ ਸਾਹਿਬ ਚ ਹੈ। ਮੇਰੀ ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ, ਮੈਂ ਦੇਹ ਦੀ ਪੂਜਾ ਨਹੀਂ ਕਰਾ ਰਿਹਾ, ਦੇਹ ਨੂੰ ਉਪਦੇਸ਼ ਦੇ ਨੇ ਹੀ ਦੇਣਾ। ਇਹਦੇ ਵਿੱਚੋਂ ਪੰਜਾਂ ਪਿਆਰਿਆਂ ਦੇ ਕੰਸੈਪਟ ਨੂੰ ਆਹਿਸਤਾ ਆਹਿਸਤਾ ਖੁਦ ਆਪਾਂ ਕੁਝ ਅਨਮਤ ਵਾਲਿਆਂ ਪਖੰਡੀਆਂ ਨੇ ਖੰਡਨ ਕਰਨਾ ਸ਼ੁਰੂ ਕਰ ਦਿੱਤਾ। ਜਿਹਨੇ ਅੰਮ੍ਰਿਤ ਦੀ ਦਾਤ ਲੈਣੀ ਉਹਨੂੰ ਪੰਜਾਂ ਦੇ ਹੱਥ ਨਹੀਂ ਮੁੱਖ ਚ ਅੰਮ੍ਰਿਤ ਪਾਉਣਾ ਨਾ, ਪਰ ਪੰਜ ਪਿਆਰੇ ਨਗਰ ਕੀਰਤਨ ਅੱਗੇ ਲੱਗ ਸਕਦੇ ਆ। ਮੈਂ ਪੰਜ ਸਿੰਘ ਕਹਾਂਗਾ, ਅੰਮ੍ਰਿਤ ਸੰਚਾਰ ਕਦੀ ਵੀ ਪੰਜ ਪਿਆਰੇ ਇਕੱਲੇ ਨਹੀਂ ਕਰ ਸਕਦੇ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ, ਕਿਉਂਕਿ ਉੱਥੇ ਜੋਤ ਤੇ ਜੁਗਤ ਦੋਨੋਂ ਨੇ ਜੀ। ਪੰਜਾਂ ਪਿਆਰਿਆਂ ਵਿੱਚ ਅੰਮ੍ਰਿਤ ਕਲਾ ਵਰਤਦੀ ਹੈ ਜੀ ਸਤਿਗੁਰਾਂ ਦੀ। ਗੁਰੂ ਗੋਬਿੰਦ ਸਿੰਘ ਉਸ ਦਿਨ ਪਿੱਛੇ ਕਿਹਾ, ਅੱਜ ਵੀ ਸੀ ਪ੍ਰੋਫੈਸਰ ਪੂਰਨ ਸਿੰਘ ਦੀਆਂ ਗੱਲਾਂ ਕਰ ਰਹੇ ਸਾਂ, ਉਹ ਗੁਰੂ ਦਾ ਲਾਡਲਾ ਸਿੱਖ ਜਿਹਦੇ ਇੱਕ ਇੱਕ ਸ਼ਬਦਾਂ ਦੇ ਵਿੱਚ ਰਸ ਭਰਿਆ ਪਿਆ। ਉਹ ਕਹਿੰਦਾ ਸਿੱਖਾਂ ਬਾਬਾ ਇੱਕ ਸਵਾਇਆ ਸਿੰਘ ਜੀ ਹੋਏ ਨੇ ਜੀ, ਨਾ ਪਤਾ ਹੋਵੇ। ਮੈਂ ਵੈਸੇ ਯਤਨ ਕਰ ਰਿਹਾ ਜਿੰਨੇ ਸਾਧੂ ਹੋਏ ਨਾ ਸਿੱਖਾਂ ਚ, ਕਿਉਂਕਿ ਉਹ ਪੱਕਾ ਸੁਹਾਗ ਹੀ ਫੇਰ ਦਿੱਤਾ। ਸਾਧੂ ਹੈ ਹੀ ਕੋਈ ਨੀ ਜੀ, ਸੰਤ ਹੋਈ ਕੋਈ ਨੀ। ਉਹ ਗੁਰਮੁਖੋ ਜਿਹੜੇ ਬੰਦੇ ਪਖੰਡ ਕਰਦੇ ਆ ਦੁਰਾਚਾਰੀ ਆ, ਉਹਨਾਂ ਪਿੱਛੇ ਆਤਮਕ ਜੀਵਨ ਵਾਲਿਆਂ ਦੀ ਨਿੰਦਿਆ ਮਤ ਕਰੀਏ। ਉਹ ਸੰਤ ਸਵਾਇਆ ਸਿੰਘ ਉਹਨਾਂ ਦੀ ਅੰਮ੍ਰਿਤਸਰ ਵਾਲਿਆਂ ਨੂੰ ਪਤਾ ਹੈ, ਇੱਕ ਛਬੀਲ ਹੁੰਦੀ ਸੀ, ਉਹ ਇੱਕ ਗੱਲ ਕਹਿੰਦੇ ਹੁੰਦੇ ਸਨ ਵੀ ਸੰਗਤ ਜੀ, ਉਹਨਾਂ ਕਿਸੇ ਕਿਹਾ ਬਾਬਾ ਜੀ ਬੋਲੋ, ਬੋਲਣਾ ਕੀ ਸੀ ਉਹਨਾਂ ਕਥਾ? ਉਹ ਕਹਿੰਦੇ ਸੰਗਤ ਜੀ ਗੁਰੂ ਨਾਨਕ ਸਾਹਿਬ ਤੇ ਤਰਸ ਕਰਿਆ ਕਰੋ। ਸਾਰਿਆਂ ਚੁੱਪ ਕਰ ਜਾਣਾ। ਪ੍ਰੋਫੈਸਰ ਸਾਹਿਬ ਨੇ ਕੋਟ ਕੀਤੀ ਗੱਲ, ਸੰਗਤ ਤੇ ਤਰਸ ਕਰੇ, ਸੰਗਤ ਜੀ ਗੁਰੂ ਨਾਨਕ ਸਾਹਿਬ ਤੇ ਤਰਸ ਕਰਿਆ ਕਰੋ, ਉਹਨਾਂ ਬਹੁਤ ਕੁਝ ਕਰਨਾ। ਜੇ ਕਿਸੇ ਪੁੱਛਣਾ ਬਾਬਾ ਜੀ ਇਹ ਕੀ ਕਿਹਾ, ਕਹਿਣ ਲੱਗੇ ਇੱਕ ਵਾਰੀ ਜਦੋਂ ਤੁਹਾਨੂੰ ਸਮੱਤ ਦੇ ਦਿੱਤੀ, ਵਾਰ ਵਾਰ ਕਿਉਂ ਤੁਸੀਂ ਉਹਨੂੰ ਪਿਛਾੜਦੇ ਪਓ। ਜੋ ਗੁਰੂ ਨੇ ਕਹਿ ਦਿੱਤਾ ਇੱਕੋ ਵਾਰੀ ਮੰਨ ਲਓ, ਜੇ ਇੱਕ ਵਾਰੀ ਮੰਨ ਲਓਗੇ ਤੇ ਬਸ ਗੁਰੂ ਨਾਨਕ ਸਾਹਿਬ ਕਿਸੇ ਹੋਰ ਦਾ ਉਧਾਰ ਕਰਨਗੇ। ਉਹਨਾਂ ਦਾ ਇੱਕ ਤਰੀਕਾ ਸੀ ਗੱਲ ਕਰਨ ਦਾ। ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ, ਗੁਰੂ ਗੋਬਿੰਦ ਸਿੰਘ ਕਿੱਥੇ ਰਹਿੰਦੇ ਆ? ਆਪਾਂ ਕਹਾਂਗੇ ਜੀ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਿਆ, ਸਰਬ ਲੋਕ ਵਿੱਚ ਆਪਾਂ ਸਾਰੇ ਪੜ੍ਹਨੇ ਆ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ, ਮੈਂ ਸਰੀਰਕ ਤੌਰ ਤੇ ਸੱਚਖੰਡ, ਚਲੋ ਸ਼ਬਦ ਵਰਤਨੇ ਆ ਮਹਾਰਾਜ ਸੱਚਖੰਡ ਗਏ, ਕਹਿੰਦੇ ਅਸਲ ਚ ਮੈਂ ਕਿਤੇ ਵੀ ਨਹੀਂ ਗਿਆ ਜਿੱਥੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਅਭਿਆਸ ਕਰਦਾ, ਉਹਦੇ ਹਿਰਦੇ ਦੀ ਸੇਜ ਉੱਤੇ ਮੈਂ ਨਿਵਾਸ ਕਰਨਾ, ਉਹਦੀਆਂ ਅੱਖਾਂ ਚ ਮੈਂ ਵੇਹਨਾ ਵਾਂ, ਉਹਦੇ ਦਾੜੇ ਵਿੱਚੋਂ ਮੇਰਾ ਦਾੜਾ ਹੈ। ਤੁਸੀਂ ਰੋਜ਼ ਸੁਣਦੇ ਹੋ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ, ਕਿੱਥੇ ਨਿਵਾਸ ਕਰ ਰਿਹਾ ਜੀ? ਖਾਲਸੇ ਮੈਂ ਹੂੰ ਕਰੂੰ ਨਿਵਾਸ। ਮੈਂ ਤਾਂ ਫਿਰ ਬੇਨਤੀ ਕੀਤੀ ਜੀ, ਜਿਹੜਾ ਸਤਿਗੁਰ ਪੁਰਖ ਮਿਲਾਇਆ ਸਾਡੀ ਇੱਕ ਬਕਾਇਦਾ ਮਰਿਆਦਾ ਹੈ, ਤੇ ਮੈਂ ਬੇਨਤੀ ਕਰਾਂਗਾ ਜਿਹਨਾਂ ਅੰਮ੍ਰਿਤ ਪਾਨ ਨਹੀਂ ਕੀਤਾ, ਦੂਰ ਦੂਰ ਤੱਕ ਸੁਣ ਰਹੇ ਹੋ, ਅਰਮ ਅੰਮ੍ਰਿਤ ਪਾਨ ਕਰਨ ਤੋਂ ਬਾਅਦ, ਹੁਣ ਇਹ ਸਮਝੀ, ਹੁਣ ਆਪਾਂ ਪੂਰੇ ਹੋ ਗਏ ਜੀ, ਸਾਡੀ ਇੱਕ ਹੋਰ ਸਮੱਸਿਆ, ਅੰਮ੍ਰਿਤ ਪਾਨ ਕਰਨ ਤੋਂ ਬੰਦਾ ਛੇਤੀ ਦੂਜੇ ਦਿਨ ਉਪਦੇਸ਼ਕ ਬਣ ਦਿੰਦਾ ਜੀ, ਉਹ ਅੱਧਿਆਂ ਕੁ ਰਾਗੀਆਂ ਨੂੰ ਟੋਕਣਾ ਸ਼ੁਰੂ ਕਰ ਦਿੰਦਾ, ਦੂਜੀ ਪ੍ਰਬੰਧਕਾਂ ਦੀ ਸ਼ਾਮਤ ਆਉਣੀ ਸ਼ੁਰੂ ਹੋ ਜਾਂਦੀ, ਤੁਸੀਂ ਇਸ ਤਰ੍ਹਾਂ ਨਹੀਂ ਕਰਦੇ। ਇਸ ਤਰ੍ਹਾਂ ਗੁਰਮੁਖੋ ਅੰਮ੍ਰਿਤ ਤੋਂ ਬਾਅਦ ਗੁਰੂ ਅੱਗੇ ਅਰਦਾਸ ਕਰੀਏ ਸਾਨੂੰ ਆਤਮ ਰਸ ਦੀ ਦਾਤ ਮਿਲੇ। ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ ਤਿੰਨ ਅਸੀਂ ਇਕੱਠੇ ਹੋ ਜਾਂਦੇ ਹਾਂ, ਮੈਂ ਥੋੜ੍ਹਾ ਜਿਹਾ ਵਿਸ਼ੇ ਚੋਂ ਨਿਕਲਿਆ, ਮੈਨੂੰ ਬਖਸ਼ ਦਿਆ ਜੇ, ਕਿਉਂਕਿ ਸਤਿਗੁਰ ਪੁਰਖ ਉੱਥੇ ਮਹਾਰਾਜ ਜੀ ਨੇ ਫਰਮਾਇਆ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਤਿੰਨ ਸ਼ਬਦ ਵਰਤੇ। ਜਿਹਨੇ ਆਤਮ ਰਸ ਨੂੰ ਜਾਣ ਲਿਆ ਪ੍ਰਭੂ ਵਿੱਚ ਮੇਰੇ ਵਿੱਚ ਉਸ ਖਾਲਸੇ ਵਿੱਚ, ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਰੰਚਕ ਨਾਹੀ ਭੇਦ। ਗੁਰੂ ਗ੍ਰੰਥ ਸਾਹਿਬ ਕੂ ਕੂ ਕੇ ਕਹਿ ਰਿਹਾ ਮਤ ਕੋ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਏ ਨਾ ਉਤਰ ਸਪਾਰ, ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਭੀ ਹੋਗ, ਕਹੁ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰਮੁਕਤ ਨਾ ਪਾਈਐ ਪਾਈ। ਦੂਸਰੀ ਲਾਂਭ ਇਹ ਵੇ, ਜਦੋਂ ਬੰਦਾ ਬਾਣੀ ਪੜ੍ਹਨ ਲੱਗ ਪਿਆ, ਬਾਣੀ ਨੇ ਵਾਰ ਵਾਰ ਕਿਹਾ ਸਤਿਗੁਰ ਪ੍ਰਸਾਦ ਸਤਿਗੁਰ ਪ੍ਰਸਾਦ, ਫਿਰ ਵਾਹਿਗੁਰੂ ਜੀ ਤਰਸ ਦੇ ਘਰ ਚ ਆਏ ਜੀ, ਉਹਨਾਂ ਨੂੰ ਸਤਿਗੁਰੂ ਮਿਲਿਆ ਜਿਨ੍ਹਾਂ ਤੇ ਮਿਹਰ ਹੋਈ। ਕੱਲ ਸੀ ਜੀ ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਇੱਕ ਬੇਨਤੀ ਮੈਂ ਹੋਰ ਕੀਤੀ ਸੀ, ਕੱਲ ਨੂੰ ਆਪਾਂ ਫਿਰ ਦੁਬਾਰਾ ਚੱਲਾਂਗੇ ਸਾਰਾ। ਜਦੋਂ ਸਤਿਗੁਰੂ ਮਿਲੇ ਨਾ, ਉਹਨਾਂ ਕਿਹਾ ਰੱਬ ਤੋਂ ਡਰ ਕੇ ਰਿਹਾ ਕਰ, ਭੈ ਪੈਦਾ ਕੀਤਾ। ਕੱਲ ਕਿਹਾ ਸੀ ਤਿੰਨ ਸ਼ਬਦ ਆਏ ਸਨ ਕੱਲ, ਨਿਰਭਉ ਭੈ ਤੇ ਨਿਰਮਲ ਭਉ, ਤਿੰਨ ਸ਼ਬਦ। ਸਤਿਗੁਰੂ ਜੀ ਮਿਲੇ ਤੇ ਅੰਦਰ ਵਾਹਿਗੁਰੂ ਜੀ ਲਈ ਭੈ ਪੈਦਾ ਹੋ ਗਿਆ। ਉਹ ਭੈ ਮੈਂ ਕੱਲ ਕਿਹਾ ਸੀ ਉਹ ਭੈ ਮਹਿਲਾ ਨਹੀਂ, ਜਿੰਨਾ ਕੋਈ ਵਾਹਿਗੁਰੂ ਤੇ ਸਤਿਗੁਰੂ ਦੇ ਭੈ ਵਿੱਚ ਰਹਿੰਦਾ ਹੈ ਨਾ, ਓਨੀ ਉਹਦੇ ਅੰਦਰ ਪਰਮਾਤਮਾ ਦੇ ਪ੍ਰੇਮ ਦਾ ਰੰਗ ਚੜ੍ਹਦਾ ਹੈ। ਉੱਥੇ ਸਤਿਗੁਰੂ ਨੇ ਕਿਹਾ ਨਿਰਭਉ ਭੈ ਮਨ ਹੋਏ, ਜਿੱਥੇ ਭੈ ਆ ਜਾਏ ਉੱਥੇ ਖੌਮੇ ਨਹੀਂ ਰਹਿ ਸਕਦੇ। ਫਿਰ ਯਾਦ ਰੱਖਿਓ ਖੌਮੇ ਦਾ ਪ੍ਰਗਟਾਵਾ ਹਮੇਸ਼ਾ ਹੰਕਾਰੀ ਬਿਰਤੀ ਕਰ ਦਈਏ, ਜਿੱਥੇ ਨਿਰਮਲ ਭਉ ਆ ਜਾਏ ਨਾ ਉੱਥੇ ਬੰਦਾ ਅਦਬ ਚ ਰਹਿੰਦਾ। ਇੱਥੋਂ ਤੱਕ ਲੋਕਾਂ ਨੂੰ ਆਵਾਜ਼ ਦੇ ਕੇ ਕਹਿੰਦਾ ਕਬੀਰ ਗਰਬ ਨਾ ਕੀਜੀਏ, ਰੰਕ ਨਾ ਹੱਸੀਐ ਕੋਏ, ਅਜੂ ਸੁਣਾਉ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ। ਕਿਸੇ ਨੂੰ ਟਿਚਰਾਂ ਕਰਨਾ, ਕਿਸੇ ਗਰੀਬ ਨੂੰ ਵੇਖ ਕੇ ਮਜ਼ਾਕ ਨਾ ਉਡਾ, ਕੱਲ ਨੂੰ ਪਤਾ ਨਹੀਂ ਤੇਰੇ ਨਾਲ ਕੀ ਬਣਨ ਵਾਲਾ। ਗੁਰਮੁਖੋ ਨਿਰਮਲ ਭੈ ਵਿੱਚ ਇੱਕ ਹੋਰ ਘਟਨਾ ਵਾਪਰਦੀ, ਜਿਹੜੇ ਸੱਜਣ ਅਭਿਆਸ ਕਰਦੇ ਨੇ, ਕਿਉਂਕਿ ਗੁਰਬਾਣੀ ਸਾਰੀ ਹੈ ਅਭਿਆਸ, ਗੱਲਾਂ ਤੇ ਹੈ ਹੀ ਨਹੀਂ ਜੀ। ਜਿਹੜੇ ਗੁਰਮੁਖ ਬੰਦਗੀ ਕਰਦੇ ਆ, ਕਈ ਵਾਰੀ ਰਾਤ ਨੂੰ ਉੱਠ ਬਹਿੰਦੇ ਆ, ਲੰਘੀ ਹੋਈ ਉਮਰ ਵੱਲ ਝਾਤੀ ਮਾਰਦੇ ਆ, ਫਿਰ ਆਪਣੀ ਆਹ ਸਾਰੀਆਂ ਫਾਈਲਾਂ ਖੋਲਦੇ ਆ ਜਨਮ ਤੋਂ ਲੈ ਕੇ, ਤੇ ਖਾਸ ਕਰਕੇ ਵੈਸੇ ਤਾਂ ਸ਼ੁਰੂ ਤੋਂ ਹੋ ਜਾਏ ਇਹਦੇ ਵਰਗੀ ਗੱਲ ਕੋਈ ਨਹੀਂ, ਜਦੋਂ ਬੰਦਾ 50 ਕੁ ਟੱਪ ਜਾਂਦਾ ਨਾ, ਮੈਂ ਫਿਰ ਬੇਨਤੀ ਕਰਾਂ, ਉਦੋਂ ਇਹ ਸੱਚੀ ਮੁੱਚੀ ਵਾਪਰਨ ਲੱਗ ਪੈਂਦਾ, ਅੰਦਰ ਡਰਨ ਲੱਗ ਪੈਂਦਾ। ਕਬੀਰ ਸਾਹਿਬ ਕਿਹਾ ਥਰ ਹਰ ਕੰਪੈ ਬਾਲਾ ਜੀਓ, ਮੇਰਾ ਅੰਦਰ ਕੰਬਦਾ ਪਿਆ, ਮੈਨੂੰ ਸਮਝ ਨਹੀਂ ਪੈ ਰਹੀ, ਨਾ ਜਾਣੂ ਕਿਆ ਕਰਸੀ ਪੀਓ। ਬਾਬਾ ਫਰੀਦ ਸਾਹਿਬ ਨੇ ਕਿਹਾ ਇੱਕ ਅਪੀਨਾ ਪਤਲੀ ਸਹਿ ਕੇਰੇ ਬੋਲਾ, ਇੱਕ ਤਾਂ ਮੈਂ ਕਮਜ਼ੋਰ ਹਾਂ, ਮੇਰੀ ਬੰਦਗੀ ਕੋਈ ਨਹੀਂ, ਦੂਜਾ ਅੰਦਰ ਡਰਦਾ ਪਿਆ ਕੱਲ ਨੂੰ ਮੇਰੇ ਨਾਲ ਬਣੇਗਾ ਕੀ। ਮੈਂ ਫਿਰ ਬੇਨਤੀ ਕਰਾਂਗਾ ਉਸ ਭੈ ਨੂੰ ਡਿਪਰੈਸ਼ਨ ਚ ਨਹੀਂ ਲਿਜਾਣਾ। ਉਸ ਭੈ ਵਿੱਚੋਂ ਕੀ ਹੁੰਦਾ, ਬੰਦਾ ਵਾਸ਼ਨਾ ਵੱਲੋਂ ਪਾਸਾ ਹਟਾਉਣ ਲੱਗ ਪੈਂਦਾ, ਵੀ ਆਹ ਤਾਂ ਸਭ ਕੁਝ ਫਸਣ ਵਾਲੀ ਗੱਲ ਹੈ, ਉੱਥੇ ਜਿਹੜਾ ਨਿਰਮਲ ਭਾਉ ਆਏਗਾ ਜੀ, ਉੱਥੇ ਕੌਮੀ ਦੀ ਮੈਲ ਨਹੀਂ ਰਹਿਣੀ। ਉੱਥੇ ਫਿਰ ਅਗਲੀ ਗੱਲ ਇਹ, ਸਤਿਗੁਰਾਂ ਨੇ ਕਿਹਾ ਦੂਜੀ ਲਾਂਭ ਵੀ ਜਦੋਂ ਹਉਮੈ ਦੀਵਾਰ ਬਣਾਉਂਦੀ ਹੈ ਜੀ, ਆ ਮੈਂ ਆ ਤੂੰ ਆ ਮੇਰਾ ਆ ਤੇਰਾ, ਜਦੋਂ ਹਉਮੈ ਮਿਟ ਜਾਂਦੀ ਹੈ ਫਿਰ ਮੇਰਾ ਤੇਰਾ ਨਹੀਂ ਰਹਿੰਦਾ। ਜੋ ਹਰ ਪਾਸੇ ਪਰਮੇਸ਼ਵਰ, ਜਿਹਨੂੰ ਸਤਿਗੁਰਾਂ ਨੇ ਕਿਹਾ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰਜਨ ਮੰਗਲ ਗਾਏ, ਅੰਦਰ ਵੀ ਉਹ ਬਾਹਰ ਵੀ ਉਹ। ਕੱਲ ਵੀ ਬੇਨਤੀ ਕੀਤੀ, ਉਹ ਤਾਂ ਫਿਰ ਕੂਕ ਕੇ ਕਹਿੰਦਾ ਫਰੀਦਾ ਖਾਲਕ ਖਲਕ ਮੈਂ, ਖਲਕ ਬਸੈ ਰੱਬ ਮਾਹੇ। ਉਹ ਗੁਰਮੁਖੋ ਇਸ ਖਲਕਤ ਵਿੱਚ, ਇਸ ਸੰਸਾਰ ਵਿੱਚ ਵਾਹਿਗੁਰੂ ਹੈ, ਵਾਹਿਗੁਰੂ ਵਿੱਚ ਸੰਸਾਰ ਹੈ, ਕਿਹਨੂੰ ਮੰਦਾ ਕਹਿਣ ਵਾਸਤੇ ਤੁਰਿਆ, ਉਹਦੇ ਤੋਂ ਬਿਨਾਂ ਕਿਹੜਾ ਬਣਾਇਆ ਹੋਇਆ। ਫਰੀਦਾ ਖਾਲਕ ਖਲਕ ਮੈਂ, ਖਲਕ ਬਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਦੂਜਾ ਕੋਈ ਨਾ, ਉਹ ਤੋਂ ਬਿਨਾਂ ਦੂਜਾ ਕਹਿ। ਭਾਈ ਨੰਦ ਲਾਲ ਸਾਹਿਬ ਨੇ ਕਿਹਾ ਇਹ ਖਾਲਕ ਇਹ ਖਲਕਤ ਰੱਬ ਦੀ। ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਅੱਜ ਤੀਜੀ ਲਾਮ ਆਈ ਹੈ, ਇਹਨੂੰ ਥੋੜਾ ਜਿਹਾ ਆਪਾਂ ਅੱਗਿਓਂ ਚੱਲੀਏ। ਪਹਿਲੀ ਸੀ ਬਾਣੀ, ਫਿਰ ਕੱਲ ਨੂੰ ਅਰਜ਼ ਕਰਾਂਗਾ। ਅਗਲੀ ਸੀ ਸਤਿਗੁਰ ਪੁਰਖ, ਹਉਮੈ ਦੀ ਨਿਵਿਰਤੀ। ਹੁਣ ਨਾ ਜਦੋਂ ਹਿਰਦਾ ਹੋ ਗਿਆ ਨਿਰਮਲ, ਭੈ ਵਿੱਚੋਂ ਇੱਕ ਨਵੀਂ ਚੀਜ਼ ਉਪਜੀ, ਉਹ ਨਿਕਲੀ ਹਰ ਤੀਜੜੀ ਲਾਭ ਮਨ ਚਾਓ ਭਇਆ। ਹੁਣ ਸਤਿਗੁਰੂ ਕਹਿੰਦੇ ਜਿੱਥੇ ਮੈਲ ਨਿਕਲ ਜਾਏ, ਨਿਰਮਲ ਹਿਰਦਾ ਹੋ ਜਾਏ, ਉੱਥੇ ਇੱਕ ਚਾਹ ਪੈਦਾ ਹੋ ਗਿਆ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਚਾਓ, ਤੀਜੜੀ ਦਾ ਅਰਥ ਤੀਜੀ, ਇਹਦੇ ਅਰਥ ਇਹ ਕਿ ਕਰਦੇ ਆ ਹੇ ਦੰਪਤੀ, ਦੋਵਾਂ ਵਾਸਤੇ ਵਿੱਚ ਦੰਪਤੀ ਪਤੀ ਪਤਨੀ, ਇਹ ਤੀਜੀ ਲਾਮਕ ਹੈ। ਮਨ ਚਾਓ ਭਇਆ, ਮਨ ਦੇ ਨੰਨੇ ਨੂੰ ਸਿਹਾਰੀਏ, ਮਨ ਵਿੱਚ ਤੀਜੀ ਲਾਂਭ, ਅੰਦਰ ਮਨ ਵਿੱਚ ਚਾਹ ਪੈਦਾ ਹੋਇਆ। ਤੇ ਚਾਹ ਕਿਹੜਾ ਪੈਦਾ ਹੋਇਆ, ਕਿੰਨਾ ਅੰਦਰ, ਬੈਰਾਗੀਆਂ ਬਲਰਾਮ ਜੀਓ। ਬਲਰਾਮ ਜੀਓ ਦਾ ਅਰਥ ਹੇ ਪ੍ਰਭੂ ਤੇਰੇ ਤੋਂ ਮੈਂ ਕੁਰਬਾਨ ਜਾਵਾਂ। ਤੀਜੀ ਲਾਂਭ ਇਹ ਵੇ ਕਿ ਬੈਰਾਗਵਾਨ ਹਿਰਦੇ, ਇਸ ਦਾ ਅਰਥ ਕਰਾਂਗੇ, ਬੈਰਾਗਵਾਨ ਹਿਰਦਿਆਂ ਵਿੱਚ ਚਾਹ ਪੈਦਾ ਹੋਇਆ। ਉਹ ਕਿਹੜਾ ਚਾਹ ਪੈਦਾ ਹੋਇਆ, ਪਰਮਾਤਮਾ ਨੂੰ ਮਿਲਣ ਦਾ। ਹੁਣ ਵਿਛੋੜੇ ਵਾਲਾ ਕੰਮ ਨਿਬੜ ਲੱਗਾ ਹੈ। ਹਰ ਤੀਜਰੀ ਲਾਮ ਮਨ ਚਾਉ ਭਇਆ, ਬੈਰਾਗੀਆਂ ਬਲਰਾਮ ਜੀਓ। ਇੱਕ ਬੇਨਤੀ ਮੈਂ ਅਕਸਰ ਇਹ ਕਰਨਾ ਹੁੰਦਾ, ਇਸ ਵਿੱਚ ਬੈਰਾਗ ਤੇ ਚਾਹ ਹੈ, ਇਹਦੇ ਅਰਥ ਵੀ ਕਿ ਬੈਰਾਗ ਦਾ ਅਰਥ ਵੈਸੇ ਉਪਰਾਮਤਾ ਕਰਨੀ ਹੈ ਜੀ। ਇਹਨੂੰ ਮੈਂ ਹਿੰਦੁਸਤਾਨ ਦੇ ਬੈਰਾਗੀਆਂ ਨਾਲ ਤੁਲਨਾ ਨਹੀਂ ਦੇ ਰਿਹਾ। ਗੁਰਮਤ ਦਾ ਬੈਰਾਗ ਬੜਾ ਵੱਖਰਾ ਹੈ, ਉਹ ਬੈਰਾਗੀ ਹੋ ਜਾਂਦੇ ਆ ਚਿਹਰੇ ਸੜੇ ਹੋਏ, ਸੱਚੀ ਮੁੱਚੀ ਅੰਦਰੋਂ ਟੁੱਟੇ ਹੋਏ, ਦੁਨੀਆਂ ਝੂਠੀ ਹੈ, ਦੁਨੀਆਂ ਇਹ ਹੈ, ਤੇ ਸੁੱਕੇ ਅੰਦਰ। ਇਹ ਜਿਹੜਾ ਬੈਰਾਗ ਹੈ, ਗੁਰਮਤ ਦਾ ਬੈਰਾਗ ਹੈ, ਇਹ ਚਾਹ ਵਾਲਾ ਬੈਰਾਗ ਹੈ, ਇਹ ਨਿਰਾਸ਼ਤਾ ਵਾਲਾ ਬੈਰਾਗ ਨਹੀਂ। ਫਿਰ ਅਰਜ਼ ਹੈ, ਇਹਦੇ ਚ ਰਸ ਹੈ, ਇਸ ਬੈਰਾਗ ਚ, ਇਸ ਬੈਰਾਗ ਵਿੱਚ ਉਪਰਾਮਤਾ ਹੈ, ਪਰ ਉਹ ਉਪਰਾਮਤਾ ਨਹੀਂ ਢਿੰਦੀ ਕਲਾ ਵਾਲੀ, ਜਿਵੇਂ ਸੁੱਕ ਕੇ ਪਿੰਜਰ ਹੋ ਗਿਆ। ਇੱਥੇ ਮਹਾਰਾਜ ਕਹਿੰਦੇ ਨੇ ਚਾਹ ਤੇ ਬੈਰਾਗ, ਤੇ ਜਦੋਂ ਅਸੀਂ ਵਿਆਹ ਦੀ ਮਰਿਆਦਾ ਨਿਭਾਉਂਦੇ ਹਾਂ, ਦਾਸ ਬੇਨਤੀ ਕਰਦਾ ਜੀ ਕਿ ਕੋਈ ਜਿੰਨਾ ਮਰਜ਼ੀ ਕਹੇ ਮੈਂ ਬੜਾ ਅਡੋਲ ਹਾਂ, ਜਦੋਂ ਵੀ ਆਪਣੀ ਬੇਟੀ ਨੂੰ ਤੋਰਨ ਲੱਗਦੇ ਆ, ਧੀ ਨੂੰ ਤੋਰਨ ਲੱਗਦੇ, ਜਦੋਂ ਜੰਝ ਆਉਂਦੀ ਕਿੰਨੇ ਖੁਸ਼, ਚਾਹ ਨਾਲ ਸਭ ਕੁਝ ਭੱਜ ਭੱਜ ਕੇ ਕਰਦੇ ਆ, ਪ੍ਰਾਹੁਣਿਆਂ ਦੀ ਸੇਵਾ, ਆਏ ਗਏ ਦੀ ਸੇਵਾ, ਜਿਹੜੇ ਚਿਹਰੇ ਚਾਹ ਨਾਲ ਐਨ ਖਿੜੇ ਹੋਏ ਆ, ਸ਼ਾਮ ਨੂੰ ਤੋਰਨ ਲੱਗੇ ਅੱਖਾਂ ਚ ਪਾਣੀ ਕਿਉਂ ਲੈ ਆਉਂਦੇ ਆ, ਕਿਉਂਕਿ ਮਾਲਕ ਨੂੰ ਸਾਈਂ ਦੇ ਘਰ ਚੱਲੀਏ ਬੇਟੀ, ਦੁਨਿਆਵੀ ਅਰਥ ਇਹ ਨੇ। ਚਾਹ ਨਾਲ ਕੰਮ ਰੱਖਿਆ ਸੀ, ਹੁਣ ਬੈਰਾਗ ਆ ਗਿਆ। ਮਹਾਰਾਜ ਕਹਿੰਦੇ ਆ ਭਾਈ ਸੱਜਣਾ, ਜਿਵੇਂ ਇੱਕ ਬੇਟੀ ਚਾਹ ਇਹ ਹੈ ਕਿ ਮਾਲਕ ਦੇ ਘਰ ਜਾਣਾ, ਪਤੀ ਦੀ ਸੇਜ ਮੰਨਣੀ ਹੈ, ਪਤੀ ਦੇ ਘਰ ਨਾਲ ਜੁੜਨਾ, ਤੇ ਬੈਰਾਗ ਇਹ ਵੇ ਅੱਜ ਸੰਸਾਰ ਦੇ ਬਾਪੂ ਦੇ ਘਰ ਨੂੰ ਛੱਡ ਕੇ ਚੱਲੀ। ਮੈਂ ਫਿਰ ਬੇਨਤੀ ਕਰਾਂਗਾ, ਇੱਥੇ ਬੈਰਾਗ ਦਾ ਅਰਥ ਉਹ ਬੈਰਾਗ ਹੈ ਜਿਹੜਾ ਅੰਦਰੋਂ ਮਿਲਣ ਦੀ ਤੜਫ ਰੱਖਦਾ ਹੈ। ਥੋੜਾ ਜਿਹਾ ਆਓ ਅਸੀਂ ਬਾਣੀ ਚੋਂ ਇਸ ਸ਼ਬਦ ਦੇ ਸੰਬੰਧ ਵਿੱਚ। ਬੈਰਾਗ ਪੈਦਾ ਹੋਣ ਦੇ ਕਈ ਤਰੀਕੇ, ਵੇਦਾਂਤ ਨੇ ਬੈਰਾਗ ਦੀ ਬਹੁਤ ਗਹਿਰ ਵਿਆਖਿਆ ਕੀਤੀ, ਅਸੀਂ ਸਿੱਧਾ ਜਿਹਾ ਲੈਣਾ। ਕਈ ਵਾਰੀ ਜ਼ਿੰਦਗੀ ਦੇ ਵਿੱਚ ਕੋਈ ਠੋਕਰ ਵੱਜੇ, ਬੰਦਾ ਟੁੱਟ ਜਾਏ, ਰਿਸ਼ਤੇਦਾਰਾਂ ਤੋਂ, ਪਤੀ ਤੋਂ, ਪਤਨੀ ਕਿਤੇ ਸੱਟ ਵੱਜੇ, ਫਿਰ ਬੰਦਾ ਕਹਿੰਦਾ ਛੱਡ ਯਾਰ ਇਹ ਦੁਨੀਆਂ ਝੂਠਿਆਂ ਦੀ ਏ, ਬੈਰਾਗੀ ਜੋ ਕੇ ਰੱਬ ਵੱਲ ਤੁਰਦਾ। ਆਪ ਜੀ ਨੂੰ ਪਤਾ ਹੋਣਾ ਭਾਰਤ ਵਿੱਚ ਇੱਕ ਗ੍ਰੰਥ ਬੜਾ ਮਸ਼ਹੂਰ ਹੈ ਭਰਥਰੀ ਦਾ, ਬੈਰਾਗ ਸ਼ਤਕ। ਉਹਦੇ ਤਿੰਨ ਕੁ ਮੈਂ ਗ੍ਰੰਥਾਂ ਦੇ ਦਰਸ਼ਨ ਕੀਤੇ ਆ, ਬੈਰਾਗ ਸ਼ਤਕ, ਸ਼ਿੰਗਾਰ ਸ਼ਤਕ, ਨੀਤੀ ਸ਼ਤਕ। ਬੈਰਾਗ, ਨੀਤੀ ਤੇ ਸ਼ਿੰਗਾਰ। ਬੈਰਾਗ ਸ਼ਤਕ ਬਾਰੇ ਇਹਦੇ ਕਾਫੀ ਜ਼ਿਆਦਾ ਭਾਸ਼ ਟੀਕੇ ਹੋਏ ਨੇ ਜੀ, है तां निरोल संस्कृत विच, पर अगे अगे भाष्टी क्या आप समझने ना कि उस चीज नू अपनी भाषा विच बदल देना, जिवें ओ गूढ़ संस्कृत है उन्होंने पंजाबी विच भी जी हिंदी विच भी देवनागरी विच श्रीमान भाई वीर सिंह उन्होंने भी किया। उहदे विच ओ बैराग शतक शतक मीन सौ सौ छंद लिख दिते ने बैराग दे, पर उहदा बैराग पता कि सुते सिद्ध नहीं होया। उहदे राज विच एक पंडित सी, थोड़ी जी मैं कहानी आप जी नूं सुना देना, पर इहदा मकसद आपां फिर उत्थे आउणा है गुरमत बैराग। उहदे राज सी इक पंडित, उहदा नाम सी सोम, कहा जांदा उहने देवते दी पूजा कीती, उहनूं इक अमर फल मिल गया। मैं बड़े ब्रीफली संखेप जी गल कर लगा, अमर फल मिलिया ते इह तां मिलिया वी जिहड़ा इहनूं खाएगा उहदी उम्र लम्मी होणी है, उह बड़ा लम्मा समां जीएगा। उह सोम फल पंडित सोम फल लै के घर गया, उहदी घरवाली लड़ पई, उहने कहा जी तूं नहीं खाणा। ਉਹ ਕਹਿੰਦਾ ਕਿਉਂ? ਕਹਿੰਦੀ ਉਹਦੇ ਮਨ ਚ ਹੈ ਜੇ ਇਹ ਖਾ ਗਿਆ ਇਹਨੇ ਜਵਾਨ ਰਹਿਣਾ ਮੈਂ ਬੁੱਢੀ ਹੋ ਜਾਣਾ, ਇਹ ਤਾਂ ਘਰ ਸਿਆਪਾ ਪੈ ਜੂਗਾ। ਉਹਨੇ ਕਿਹਾ ਵੀ ਤੂੰ ਨੀ ਖਾਣਾ। ਵੇਖੋ ਇਹ ਅਸਲੀਅਤ ਜੇ ਇਹ ਉਸ ਗ੍ਰੰਥ ਦੀ ਭੂਮਿਕਾ ਹੈ, ਕਿਉਂ ਬੈਰਾਗ ਉਪਜਿਆ। ਉਹਨੇ ਕਿਹਾ ਵੀ ਤੂੰ ਨੀ ਇਹ ਫਲ ਖਾਣਾ। ਕਹਿੰਦਾ ਫਿਰ ਕਰਾਂ ਕੀ? ਕਹਿੰਦੇ ਰਾਜੇ ਨੂੰ ਦੇ ਦੇ, ਕਿਉਂਕਿ ਜਿਹੜਾ ਰਾਜਾ ਹੈ ਉਹ ਬੜਾ ਧਰਮੀ ਹੈ, ਉਹਨੂੰ ਖਵਾਈਏ ਜਿਹੜਾ ਲੰਬਾ ਸਮਾਂ ਜਿੰਦਾ ਰਹੇ ਜਵਾਨ ਰਹੇ। ਉਹਦੇ ਦਰਬਾਰ ਵਿੱਚ ਸੋਮ ਜਿਹੜਾ ਹੈ ਪੰਡਿਤ ਸੋਮ ਫਲ ਲੈ ਕੇ ਚਲਾ ਗਿਆ। ਰਾਜੇ ਨੂੰ ਕਹਿੰਦਾ ਜੀ ਇਹ ਤੁਸੀਂ ਖਾ ਲਓ, ਮੈਨੂੰ ਇਹਦੇ ਬਦਲੇ ਕੋਈ ਦੇ ਦਿਓ, ਮੈਂ ਤਪੱਸਿਆ ਕਰਕੇ ਜਾਂ ਲਿਆ ਹੈ ਤੇ ਤੁਸੀਂ ਲੰਮਾ ਸਮਾਂ ਜਵਾਨ ਰਹੋਗੇ ਚਿਰੰਜੀਵੀ ਹੋਵੋਗੇ। ਰਾਜੇ ਨੇ ਫਲ ਲੈ ਲਿਆ। ਉਹਦੇ ਮਨ ਚ ਹੈ ਮੈਂ ਕਿਉਂ ਖਾਵਾਂ, ਆਪਣੀ ਰਾਣੀ ਨੂੰ ਦਿਆਂ ਪਿੰਗਲਾ ਨੂੰ, ਉਹਦਾ ਨਾਂ ਪਿੰਗਲਾ ਸੀ, ਵੀ ਉਹ ਜੋਬਨ ਚ ਰਹੇਗੀ ਜਵਾਨੀ ਚ, ਵੇਖੋ ਬੰਦਾ ਕਿੱਥੇ ਕਿਤੇ ਜਾਂਦਾ। ਉਹਨੇ ਉਹ ਫਲ ਰਾਣੀ ਨੂੰ ਦੇ ਦਿੱਤਾ ਵੀ ਤੂੰ ਖਾ ਲੈ, ਵੀ ਇਹ ਜੋਬਨ ਚ ਰਹੇਗੀ। ਉਹ ਰਾਣੀ ਨੇ ਕਿਹਾ ਮੈਂ ਖਾ ਲੈਨੀ ਆ। ਉਹ ਰਾਣੀ ਜਿਹੜੀ ਸੀ ਉਸ ਘਰ ਦੇ ਵਿੱਚ ਦਰੋਗੇ ਦੇ ਨਾਲ ਉਹ ਦੁਰਾਚਾਰੀ ਸੀ, ਉਹਨੇ ਕਿਹਾ ਫਲ ਮੈਂ ਕਿਉਂ ਖਾਣਾ ਹੈ, ਫਲ ਆਪਣੇ ਮਿੱਤਰ ਨੂੰ ਦੇਣੀ ਆ। ਉਹਨੇ ਫਲ ਜਿਹੜਾ ਮਿੱਤਰ ਨੂੰ ਦੇ ਦਿੱਤਾ। ਹੁਣ ਉਹ ਜਿਹੜਾ ਮਿੱਤਰ ਸੀ ਉਹਦਾ, ਜਾਂ ਕਹਿ ਲਓ ਮੈਂ ਸ਼ਬਦ ਵਰਤਨ ਲੱਗਾ, ਮੈਨੂੰ ਬਖਸ਼ ਦੇ, ਅੱਜ ਮੈਂ ਖੁੱਲੀ ਜੀ ਕਥਾ ਕਰਨਾ ਪਿਆ। ਉਹ ਮਿੱਤਰ ਇੰਨਾ ਬੇਈਮਾਨ ਸੀ, ਉਹ ਕਿਤੇ ਵੇਸ਼ਵਾ ਦੇ ਘਰ ਜਾਂਦਾ ਸੀ। ਉਹਨੇ ਕਿਹਾ ਮੈਂ ਕਿਉਂ ਖਾਣਾ, ਉਹਨੂੰ ਦਿਆਂਗਾ ਜਾ ਕੇ, ਵੀ ਉਹਦੇ ਕੋਲ ਜੋਬਨ ਰਹੇਗਾ। ਉਹਨੇ ਫਲ ਉਹਨੂੰ ਚਾ ਦਿੱਤਾ ਤੇ ਕਿਹਾ ਜਾਂਦਾ ਕੁਝ ਨ੍ਰਿਤਕਾਰੀ ਕਹਿੰਦੇ ਨਾਚੀ ਕਹਿੰਦੇ ਨੱਚਣ ਵਾਲੀ, ਉਹ ਰਾਜਾ ਜਿਹੜਾ ਸੀ ਉਹ ਵੀ ਕਦੀ ਕਦੀ ਵੇਸ਼ਵਾ ਕੋਲ ਜਾਂਦਾ ਸੀ। ਉਹਨੇ ਫਲ ਸਾਂਭ ਲਿਆ ਜੀ, ਕਹਿੰਦੀ ਮੈਂ ਤਾਂ ਸਾਰੀ ਜ਼ਿੰਦਗੀ ਪਾਪ ਹੀ ਕਰਨਾ, ਇਹ ਰਾਜੇ ਨੂੰ ਕਿਉਂ ਨਾ ਦੇ ਦਿਆਂ। ਉਹ ਫਲ ਚੱਲਿਆ ਰਾਜੇ ਦੇ ਘਰ ਵੀ ਸੀ। ਉਹਨੇ ਕੀ ਕੀਤਾ ਜੀ, ਜਦੋਂ ਗਿਆ ਉਹਨੇ ਕਿਹਾ ਰਾਜਨ ਮੈਂ ਇੱਕ ਸੇਵਾ ਤੇਰੀ ਕਰਨੀ। ਉਹਨੇ ਕਿਹਾ ਜੀ ਦੱਸੋ। ਕਹਿੰਦੀ ਮੈਂ ਤਾਂ ਸਾਰੀ ਜ਼ਿੰਦਗੀ ਨੱਚ ਕੇ ਪਾਪਾਂ ਚ ਕੱਢ ਦਿੱਤੀ, ਆਹ ਇੱਕ ਫਲ ਮੈਨੂੰ ਮਿਲਿਆ, ਜਿਹੜਾ ਖਾਂਦਾ ਉਹ ਕਦੀ ਬੁੱਢਾ ਨਹੀਂ ਹੁੰਦਾ, ਇਹ ਤੁਹਾਨੂੰ ਦੇਣ ਲੱਗੀਆਂ। ਰਾਜਾ ਕੰਬ ਉੱਠਿਆ, ਕਹਿੰਦਾ ਤੇਰੇ ਕੋਲ ਕਿੱਥੋਂ ਆਇਆ? ਉਹਨੇ ਜਦੋਂ ਖਿਚਾਈ ਕੀਤੀ ਫਿਰ ਸਾਰੇ ਨੰਗੇ ਹੋ ਗਏ। ਉਹਨੇ ਕਿਹਾ ਵੀ ਤੇਰਾ ਜਿਹੜਾ ਦਰੋਗਾ ਉਹਦਾ, ਦਰੋਗੇ ਦੀ ਖਿਚਾਈ ਕੀਤੀ। ਉਹਨੇ ਕਿਹਾ ਰਾਣੀ, ਅਖੀਰ ਤੇ ਉਹਨੇ ਸਭ ਕੁਝ ਛੱਡ ਕੇ ਕਿਹਾ ਇੱਥੇ ਕੋਈ ਕਿਸੇ ਨੂੰ ਪਿਆਰ ਨਹੀਂ ਕਰਦਾ, ਸਭ ਇੱਕ ਦੂਜੇ ਨੂੰ ਧੋਖਾ ਪੈ ਦਿੰਦੇ ਆ। ਉਹ ਫਿਰ ਉੱਥੋਂ ਚੱਲਿਆ। ਉਹਨੇ ਸੁਪਨਾ ਲਿਆ, ਮੈਂ ਇਹੋ ਜਿਹੀ ਬੰਦਗੀ ਕਰਾਂ, ਸ਼ਿਵ ਜੀ ਭਗਤੀ ਕੀਤੀ ਉਹਨੇ, ਇਹੋ ਜਿਹੀ ਬੰਦਗੀ ਕਰਾਂਗਾ ਕਿ ਮੇਰੇ ਸਿਰ ਮੇਰੇ ਉੱਤੇ ਵਰਮੀ ਜੰਮ ਜਾਏ। ਵੈਸੇ ਯਾਦ ਰੱਖਿਓ ਬਾਲਮੀਕ ਦਾ ਲਫ਼ਜ਼ੀ ਅਰਥ ਵੀ ਇਹ ਵੇ ਕਿ ਜਿਹਨੇ ਇੰਨੀ ਤਪੱਸਿਆ ਕੀਤੀ ਉਹਦੀ ਪੂਰੀ ਬੋਡੀ ਦੇ ਉੱਤੇ ਮਿੱਟੀ ਦੀ ਵਰਮੀ ਜੰਮ ਜਾਏ, ਉਹਨੂੰ ਬਾਲਮੀਕ ਕਹਿੰਦੇ ਆ। ਕਹਿੰਦਾ ਮੈਂ ਭਗਤੀ ਕਰਾਂਗਾ, ਤੇ ਉਹ ਤਾਂ ਬੜੇ ਸੁਪਨੇ ਲੈਂਦਾ। ਕਹਿੰਦਾ ਬਨ ਚੋਂ ਮਿਰਗ ਆਏਗਾ, ਮੇਰੇ ਉੱਤੇ ਵਰਮੀ ਜੰਮੀ ਹੋਵੇਗੀ, ਉਹ ਆਪਣੇ ਸਿੰਘਾਂ ਨਾਲ ਆ ਕੇ ਮੈਨੂੰ ਖੁਰਚੇਗਾ ਤੇ ਮੈਨੂੰ ਰਤੀ ਜਿਹਨੇ ਤਕਲੀਫ ਨਾ ਹੋਵੇ। ਪਰ ਜਦੋਂ ਮੈਂ ਗ੍ਰੰਥ ਦੋ ਕੁ ਵਾਰੀ ਪੜ੍ਹਿਆ, ਮੈਂ ਹਿੰਦੀ ਵਿੱਚ ਵੀ ਤੇ ਗੁਰਮੁਖੀ ਵਿੱਚ ਵੀ, ਮੇਰੇ ਮਨ ਚ ਆਉਂਦਾ ਉਹਦੀ ਮੰਜ਼ਿਲ ਸਿਰਫ ਇੰਨੀ ਹੈ ਕਿ ਮਿਰਗ ਆਵੇ, ਮੈਨੂੰ ਆਪਣੇ ਸਿੰਘਾਂ ਨਾਲ ਖੁਰਚੇ ਤੇ ਮੈਨੂੰ ਪਤਾ ਨਾ ਲੱਗੇ। ਮੈਂ ਕਿਹਾ ਇਸ ਘਰ ਦਾ ਵੈਰਾਗ ਇਹੋ ਜਿਹਾ ਹੋਏ, ਮਤੀ ਦਾਸ ਦੇ ਸਿਰ ਤਿਆਰਾ ਚੱਲਦਾ, ਉਹਦੇ ਅੰਦਰ ਨੂੰ ਕੋਈ ਫਰਕ ਨਹੀਂ ਪੈਂਦਾ ਪਿਆ। ਹੁਣ ਉਹਨੇ ਫਿਰ ਵੈਰਾਗ ਸ਼ਤਕ ਲਿਖਿਆ। ਮੈਂ ਆਪ ਨੂੰ ਬੇਨਤੀ ਕਰਾਂ, ਗੁਰਮਤ ਦਾ ਵੈਰਾਗ ਇੱਕ ਤਾਂ ਸੰਸਾਰ ਦੀ ਨਾਸ਼ਵਾਨਤਾ ਦੇ ਕੇ ਇਹ ਵੀ ਉਪਜਦਾ। ਆਓ ਮੈਂ ਦੋ ਤਿੰਨ ਪ੍ਰਮਾਣ ਆਪ ਨਾਲ ਸਾਂਝੇ ਕਰਨ ਨੇ। ਇੱਕ ਸ਼ਬਦ ਪੜ੍ਹਿਆ ਜਾਂਦਾ, ਮਨ ਬੈਰਾਗ ਭਇਆ दर्शन देखने का चाओ। ये रहाओ दियां तुकां नहीं, शब्द दियां। याद रखियो आप विचार तो दूर नहीं जाना। तीजी लाम चाह ते बैराग है। उथे है मन बैराग पया, मेरे मन च बैराग आ गया। दर्शन देखने का चाओ, दोवें कठे हो गए ना, बैराग ते चाओ थे भी आ गया। मैं तां फिर बेनती की गुरमत दा बैराग एवें दूजे मतां दा बैराग नहीं, ये चाह वाला बैराग है, खेड़े वाला बैराग है। मन बैराग पया दर्शन देखने का चाओ, धन सो तेरा थान। मन च बैराग पैदा हो गया, दर्शन देखने का चा पैदा हो गया, तेरा थान धन धन। अगे किवें बैराग होया जी? अगे गुरु जी कहने अपनी देई वल वेख के। ये याद रखियो, ये भी एक बैराग पैदा करने का तरीका है। क्यों जी? कहन लगे तिचर वस है सुहेलड़ी, जिचर साथी नाल, जा साथी उठी चलिया तां तन खाकू राल। तिचर वसै सुखेलड़ी, इथे स्त्री लिंग काया। हे मेरी काया, तू ओनी देर तक सुखी है जिन्नी देर तक तेरा साथी आत्मा तेरे नाल है। जिस दिन तेरे विचो आत्मा निकल गया उस दिन तू मिट्टी हो जाने। इस मिट्टी नाशवंता नु देख के मन बैराग पया, बैराग पैदा हो जाए। मैं क्या ये बड़े तरीके दसे जी गुरु ग्रंथ साहब ने। अज जब जो मैं दर्शन करा बाणी विचों, मैं क्या सच्चे पातशाह अजे तां सारी जिंदगी लगातार बोलते रहिए, तेरे बैराग दे अंत कोई नहीं। हुण एक तरीका है, तिचर वसै सुहेलड़ी, जिचर साथी नाल, ओनी देर तक सुखी है काया जिन्नी देर तक तेरा आत्मा साथी है। जा साथी उठी चलिया तां तन खाकू राल, जिदन साथी चला गया तू मिट्टी है। मन बैराग पया दर्शन देखने का चाओ, धन सो तेरा थान। जिचर वसिया कंत घर, जिन्नी देर तक आत्मा नाल वसद। सच्ची जी आप हम बहने घर कट्ठे रहने सारे इस मुल्क दी, जिदन ए साथी निकल गया ना, याद रखियो दूजी शाम नू बेडरूम च नहीं रहन देना, अगलिया नाल ही चुके लै जाने, इन हॉस्पिटल लै जाओ। महाराज कहने कभी सोचे तेरे मन च आया कदी? जिचर वसिया कंत कर, जियो जियो सब का हाथ, जा उठी चल सी कंतड़ा ता कोई ना पुछे, तेरी बात मन बैराग पया। मेरी फिर बेनती कर, अपना ता सुभाग होर तरह जी, मैं बेनती करांगा अगे। जिदन साथी चला गया उदन तेरी किसी ने बात नहीं पुछनी, कमली कहा जा साथी उठी चलिया किसे ने नहीं पुछना। जिचर वसिया कंत कर, जियो जियो सब का हाथ, जा उठी चल सी कंतड़ा ता कोई ना पुछे, तेरी बात। एक काम कर, पेई अड़ै सौ सेव तू, सौ रड़ै सुख वस। इस पेके घर विच वैगुरु नू चेते कर, तेरा मिलाप हो जाए, बैराग आ जाए। सौ रड़ै सुख वस, गुरमिल चज आचार सुख, सिख तुझ कदे न लगे दुख। सबना सौरै वंजना मन बैराग पया, सबना सौरै वंजना सामुक लामन खार, नानक धन सुहागनी जिन सै नाल प्यार। मेरी अर सुनियो, एक बार मैं बेनती की सी इनू ढेंदी कला च नहीं जाना, पर सच्चाई है। ये जेडे बंदे ध्यान टिकांदे ने, ध्यान च बहिंदे आ रोज, वह जां तां पहलां सानूं तां सतगुरु ने इन्नी कृपा की गुरबाणी दा कीर्तन, वह कीर्तन तो वड्डी केड़ी चीज है तुहानूं ध्यान नूं टिकाण वाली। उंज कथा कथा ध्यान टिकांदी हुंदी सी, पर जेडे नाम रसीए करदे सन, अज तां कथा धड़ियां दी कथा है जी। रब दियां सिफतां कीतियां, आपो अपना धड़ा है जी, मैं वड्डा, दूजा नीवा, फलाना भैड़ा। इन्ने चिर च संगत जकारे जकूरे छड के डब्बा भर के डालरां दा घर चली जांदी है। एक कौड़ी सच्चाई है, कीर्तन अंदर नूं सुरत नूं ऐ खिच के रख देंदा। हजूर सच्चे पातशाह महाराज कहिंदे आ कि एक तरीका यह भी सी। मेरी फिर बेनती है, इनू निराशता च नहीं ले जाना, बैराग पैदा करन दा एक तरीका। मैं कह एक तां धोखा लोक दिंदे आ, उदो बंदा कहिंदा छड्डे सब झूठे। बारे ने कहा जगत मैं झूठी देखी, ये भी तां बैराग है ना। जगत मैं झूठी देखी, प्रीत अपने सुख स्यों ही सब लागे, क्या दारा क्या मीत, मेरो मेरो सब है कहता हित स्यों बांध्यो चीत, अंत काल संगी ने कू ए अचरज है रीत। मन मूर्ख अजू न समझत, सिख द हार्यो नीत, नानक भवजल पार पर है जो गावे प्रभ के गीत। एक तरीका होर बाणी ने कहा जी, सब कुछ सतगुरां ने कहा। एक गल तू बैराग पैदा कर ली, कौन चलने कि संगत एक दूजे नूं आपां मिलने हैं, ਰਿਸ਼ਤੇਦਾਰ ਮਿਲਦੇ ਆ, ਇਹ ਤੇਰੇ ਨਾਲ ਵਾਪਰਨਾ, ਤੇਰੇ ਅੰਦਰ ਵੈਰਾਗ ਪੈਦਾ ਹੋ ਜਾਏ, ਸਮਝ ਲੈ ਕਿ ਤੇਰੀ ਮੌਤ ਹੋ ਗਈ, ਸਮਝ ਕੀ ਲੈ ਹੋਣੀ ਹੋਈ ਹੈ। ਸਰੀਰ ਡਿੱਗ ਪਿਆ, ਦੋ ਕੁ ਵਾਰੀ ਚਾਰ ਵਾਰੀ ਰੌਲਾ ਰੌਲਾ ਪਾਇਆ ਘਰ ਦੇ ਰੋਏ, ਫਿਰ ਸਾਰੇ ਇੱਕ ਮੱਤ ਹੋ ਗਏ, ਕਿਸੇ ਨੇ ਦੂਜੇ ਪਾਸੇ ਕਿਹਾ ਹੀ ਨਹੀਂ, ਸਾਰੇ ਇੱਕ ਮੱਤ ਹੋ ਗਏ, ਸੰਸਕਾਰ ਕਿਹੜੇ ਵੇਲੇ ਕਰਨਾ। ਮੈਂ ਫਿਰ ਬੇਨਤੀ ਕਰਾਂਗਾ, ਇਹਨੂੰ ਡਰਾਉਣ ਵਾਲੀ ਗੱਲ ਨਾ ਸਮਝਿਓ। ਬਾਬਾ ਜੀ ਨੇ ਬੈਰਾਗ ਲਈ ਕਿਹਾ, ਮਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ ਦਿਲ ਕੇਚ ਨਾ ਦਾਨੀ। ਉਹ ਦਿਲਾ ਤੈਨੂੰ ਪਤਾ ਨੀ, ਤੇਰੇ ਜੂੜੇ ਨੂੰ ਮੌਤ ਨੇ ਪਕੜਿਆ, ਨੇ ਖਿੱਚ ਕੇ ਲੈ ਜਾਣਾ, ਤੂੰ ਕਰ ਕੀ ਰਿਹਾ ਵੀ? ਰੋ ਰਾ ਕੇ ਪਾਸੇ ਹੋ ਗਿਆ, ਦਿਨ ਮੁਕਰਰ ਕਰ ਦਿੱਤਾ, ਇਕੱਲਾ ਪਿਆ ਤੂੰ, ਤੂੰ ਦੂਰ ਹੋ ਕੇ ਦ੍ਰਿਸ਼ਟਾ ਹੋ ਕੇ ਦੇਖ, ਆਹ ਦੇਈ ਹੈ ਨਾ ਤੇਰੀ ਜਿਹੜੀ ਤੈਨੂੰ ਘੋੜੀ ਮਿਲਣੀ ਸੀ ਰੱਬ ਤੱਕ ਜਾਣ ਲਈ। ਉਦੋਂ ਬਾਅਦ ਸੰਸਕਾਰ ਵਿੱਚ ਰੱਖ ਕੇ ਲੱਕੜਾਂ ਦੇ ਵਿੱਚ ਇਹ ਸਭ ਕੁਝ, ਤੇ ਤੇਰੇ ਆਪਣਿਆਂ ਨੇ ਅੱਗ ਲਾਈ, ਸਭ ਤੋਂ ਨੇੜੇ ਪੁੱਤਰ, ਉਹਨਾਂ ਕਿਹਾ ਪਿਓ ਨੂੰ ਅੱਗ ਪੁੱਤਰ ਹੀ ਲਾਏ। ਇਹ ਵੀ ਗੱਲ ਚੰਗੀ ਸੀ ਕਿ ਪਤਾ ਲੱਗ ਜਾਏ ਜਿਹੜਾ ਸਭ ਤੋਂ ਨਜ਼ਦੀਕੀ ਇਹ ਫੂਕਣਾ ਉਹਨੇ ਹੀ ਹੈ। ਚਲੋ ਇਹ ਕਿਰਤੇ ਦੇ ਰਿਸ਼ਤੇ ਦੇ ਨੇ। ਉਦੋਂ ਬਾਅਦ ਸਾਰੇ ਘਰ ਚਲੇ ਗਏ, ਤੂੰ ਮਚਣਾ ਪੈ, ਸਵੇਰ ਤੱਕ ਰਾਖ ਠੰਡੀ ਹੋ ਗਈ, ਆ ਬਸ ਬੋਰੀ ਚ ਪਾ ਕੇ ਤੈਨੂੰ ਪਾਣੀ ਚ ਰੋੜ ਆਏ, ਕੀ ਤੇਰੀ ਜ਼ਿੰਦਗੀ ਇਹੀ ਹੈ? ਮਹਾਰਾਜ ਕਹਿੰਦੇ ਇਹਨੂੰ ਵੇਖ ਕੇ ਵੀ ਬੈਰਾਗ ਪੈਦਾ ਹੋਵੇ, ਖਾਟ ਜਰੈ ਜਿਉਂ ਲਾਕਰੀ, ਕੇਸ ਜਰੈ ਜਿਉਂ ਕਾਸ। ਬੈਰਾਗ ਪਿਆ, ਹਾਟ ਜਰੈ ਜਿਉਂ ਲਾਕਰੀ, ਕੇਸ ਜਰੈ ਜਿਉਂ ਕਾਸ, ਇਹ ਜਗ ਜਲਤਾ ਦੇਖ ਕੇ ਭਇਓ। ਕਬੀਰ ਉਦਾਸ, ਕਬੀਰ ਜੀ ਕਹਿੰਦੇ ਮੈਂ ਬੈਰਾਗ ਵਿੱਚ ਆ ਗਿਆ। ਮੈਂ ਬੇਨਤੀ ਕਰਾਂਗਾ, ਇੱਕ ਹੈ ਜਿਹੜਾ ਇੱਥੇ ਕਿਹਾ, ਇਹ ਮੈਂ ਮੌਤ ਦੀ ਵਿਆਖਿਆ ਵੈਸੇ ਕਰੀ ਜਾ ਰਿਹਾ, ਪ੍ਰਸੰਗ ਇਹ ਨਹੀਂ, ਪਰ ਬੈਰਾਗ ਇੱਥੇ ਹੈ। ਹਰ ਤੀਜੜੀ ਲਾਮ ਮਨ ਚਾਓ ਭਇਆ, ਬੈਰਾਗੀਆਂ ਬਲਰਾਮ ਜੀਓ ਕਿੱਥੋਂ, ਨਿਰਾਸ਼ਤਾ ਚ ਨਹੀਂ ਸੰਤ ਜਨਾ ਹਰ ਮੇਲ, ਹਰ ਪਾਇਆ ਵਡਭਾਗੀਆਂ ਬਲਰਾਮ ਜੀਓ। ਸੰਤ ਜਨਾ ਹਰ ਮੇਲ, ਪਰਮਾਤਮਾ ਦੇ ਪਿਆਰੇ ਸੰਤ ਜਨ, ਉਹਨਾਂ ਨਾਲ ਮੇਲ ਹੋਇਆ। ਉਹ ਇੰਨੇ ਕੁ ਬੈਰਾਗੀ ਸਨ ਸੱਚੀ ਮੁੱਚੀ ਜੀ, ਬਹੁਤ ਭਾਗ ਚੰਗੇ ਹੋਣ ਕੋਈ ਰਸਕ ਬੈਰਾਗੀ ਮਿਲਦਾ। ਪੂਰਵ ਕਰਮ ਅੰਕਰ ਜਾ ਪ੍ਰਗਟੇ ਭੇਟਿਓ ਪੁਰਖ, ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤਾ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਇਹ ਉਹ ਹੈ ਤੀਜੀ ਲਾਮ, ਬੈਰਾਗ ਵੀ ਹੈ ਚਾਹ ਵੀ ਹੈ, ਖੁਸ਼ੀ ਹੈ ਜੀ, ਕਿਉਂਕਿ ਦੁਨੀਆਂ ਦੀ ਉਪਰਾਮਤਾ ਤੋਂ ਬਾਅਦ ਨਿਰਾਸ਼ਤਾ ਹੀ ਪੱਲੇ ਪੈਣੀ ਹੈ, ਇਸ ਬੈਰਾਗ ਤੋਂ ਬਾਅਦ ਮਿਲਾਪ ਹੋਣ ਵਾਲਾ ਹੈ। ਇਹਨੂੰ ਥੋੜੇ ਜਿਹੇ ਅਰਥਿਓਂ ਕਰ ਲਵਾਂ। ਇੱਕ ਸੁਹਾਗਣ ਮਾਂ ਬਣਨ ਜਾ ਰਹੀ ਹੈ, ਮੈਂ ਸੁਹਾਗਣ ਸ਼ਬਦ ਵਰਤ ਰਿਹਾ, ਉਹ ਰੋ ਰਹੀ ਹੈ, ਪ੍ਰਸੂਤ ਦੀ ਪੀੜਾ ਹੋ ਰਹੀ ਹੈ, ਬੱਚੇ ਨੂੰ ਜਨਮ ਦੇਣਾ, ਜਨੇਪੇ ਦੀ ਪੀੜ, ਪ੍ਰਸੂਤ ਦੀ ਪੀੜਾ ਚ ਰੋ ਰਹੀ ਹੈ, ਅੱਖਾਂ ਚ ਪਾਣੀ ਵਗਦਾ, ਪਰ ਉਹਦੀਆਂ ਅੱਖਾਂ ਦੇ ਪਾਣੀ ਪਿੱਛੇ ਇੱਕ ਖੁਸ਼ੀ ਲੁਕੀ ਹੋਈ ਹੈ, ਜਿਹੜੀ ਬੱਚੇ ਨੂੰ ਪ੍ਰਸੂਤ ਦੀ ਪੀੜਾ ਵੇਲੇ ਰੋ ਰਹੀ ਹੈ। ਜਨਮ ਦੇਣ ਵੇਲੇ ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਉਹ ਰੋਂਦੀ ਹੋਈ ਔਰਤ ਆਪਣੇ ਬੱਚੇ ਨੂੰ ਸੀਨੇ ਤੇ ਪਾ ਕੇ ਇੱਕੋ ਦਮ ਉਹਦੇ ਅਥਰੂ ਖੁਸ਼ੀ ਚ ਬਦਲ ਜਾਂਦੇ ਆ। ਬਸ ਆਹੀ ਬੈਰਾਗ ਤੇ ਚਾਹ ਹੈ, ਇੱਕ ਪਾਸੇ ਹੈ ਬੈਰਾਗ, ਦੂਜੇ ਪਾਸੇ ਮਹਾਰਾਜ ਕਹਿ ਰਹੇ ਨੇ ਚਾਹ ਹੈ। ਸਤਿਗੁਰਾਂ ਨੇ ਕਿਹਾ ਸੰਤ ਜਨਾ ਹਰ ਮੇਲ, ਖਰੀ ਪਰਮਾਤਮਾ ਨਾਲ ਮਿਲਣ ਵਾਲੇ ਸੰਤ ਜਨ, ਹਰੀ ਨੇ ਸੰਤਾਂ ਨਾਲ ਮਿਲਿਆ, ਸੰਤਾਂ ਨੇ ਹਰੀ ਨਾਲ ਮਿਲ ਦਿੱਤਾ, ਤੇ ਮਹਾਰਾਜ ਕਹਿੰਦੇ ਨੇ ਇਹ ਐਵੇਂ ਸਭ ਨੂੰ ਨਹੀਂ ਮਿਲਦਾ, ਹਰ ਪਾਇਆ ਵਡਭਾਗੀਆ ਬਲਰਾਮ ਜੀ, ਵੱਡਿਆਂ ਭਾਗਾਂ ਵਾਲੇ। ਥੋੜਾ ਜਾਓ ਅਸੀਂ ਬਾਣੀ ਚ ਹੋਰ, ਵਾਹਿਗੁਰੂ ਕਰੇ ਇਹ ਬੈਰਾਗ ਪੈਦਾ ਹੋ ਜਾਏ। ਮੈਂ ਇੱਕ ਵਾਰ ਕਿਹਾ ਸੀ ਜੀ, ਗੁਰਮੁਖੋ ਦੁਨੀਆਂ ਦੀ ਖਾਤਰ ਤਾਂ ਰੋਜ਼ ਰੋਂਦੇ ਆ, ਇਹ ਰੋਣਾ ਫਿਰ ਕੱਲੇ ਪੱਲੇ ਪੈ ਜਾਂਦਾ, ਜਿਹੜਾ ਪ੍ਰਭੂ ਦੇ ਵਿਛੋੜੇ ਵਿੱਚ ਕਿਤੇ ਰੋ ਪਵੇ ਉਹਦਾ ਇੱਕ ਅਥਰੂ ਕਰੋੜਾਂ ਜਨਮਾਂ ਦੀ ਮਹਿਲ ਤੋਂ ਦਿੰਦਾ ਹੈ। ਮਹਾਰਾਜ ਕਹਿੰਦੇ ਨੇ ਇਹ ਬੈਰਾਗ, ਅਸੀਂ ਥੋੜੇ ਸ਼ਬਦ ਲੈਂਦੇ ਹਾਂ, ਜਦੋਂ ਗੁਰੂ ਨਾਨਕ ਸਾਹਿਬ ਤੇ ਬੈਰਾਗ ਆਉਂਦਾ ਹੈ, ਉਹਨਾਂ ਦੇ ਬਹੁਤ ਸ਼ਬਦ ਨੇ। ਇੱਕ ਤਾਂ ਸ਼ਬਦ ਉਹਨਾਂ ਦਾ ਹੈ ਇਹ ਭੈ ਤੇਰਾ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਇਹ ਵੀ ਤਾਂ ਦਰਸ਼ਨ ਬੈਰਾਗ ਹੀ ਹੈ ਨਾ ਜੀ। ਵਾਹਿਗੁਰੂ ਜੀ ਤੇਰਾ ਭਉ ਜਿਹੜਾ ਉਹ ਭੰਗ ਬਣ ਗਿਆ, ਤੇ ਜਿਹੜਾ ਮੇਰਾ ਕਿਰਦਾ ਮੈਂ ਉਹ ਥੈਲੀ ਬਣਾ ਕੇ ਉਹ ਚ ਭੰਗ ਪਾ ਲਈ ਹੈ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਅੱਗੇ ਕਰ ਕਾਸਾ, ਬੈਰਾਗ ਹੈ ਨਾ, ਹੱਥ ਚ ਕਾਸਾ ਪਕੜਿਆ, ਕਾਸਾ ਸਮਝਦੇ ਖੱਪਰ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮਾਂਗੂ ਨੀਤਾ ਨੀਤ, ਤਾਂ ਦਰਸ਼ਨ ਕੀ ਕਰੋ ਸਮਾਏ। ਵਾਹਿਗੁਰੂ ਇਹ ਸੁਣਿਓ, ਸਮਾਏਦਾਰ ਤੇ ਸੱਦ ਦੇਣੀ। ਪੁਰਾਣੇ ਸਮੇਂ ਆਪਣੇ ਪਿੰਡਾਂ ਚ ਅੰਮ੍ਰਿਤ ਵੇਲੇ ਗਾਉਣ ਵਾਲੇ ਫਕੀਰ ਆਉਂਦੇ ਸਨ, ਅੱਜ ਕੱਲ ਨਹੀਂ ਆਉਂਦੇ। ਸਵੇਰੇ ਸਵੇਰੇ ਉਹਨਾਂ ਨੇ ਸੱਦ ਦੇਣੀ, ਇਹ ਨਾਮ ਜਪ ਲੈ ਜਿੰਦੜੀਏ ਮੇਰੇ ਮੇਰੇ ਨਾਮ ਜਪ ਲੈ ਜਿੰਦੜੀਏ ਮੇਰੀਏ, ਔਖੇ ਵੇਲੇ ਕੰਮ ਹੈਗਾ ਇਸ ਤਰ੍ਹਾਂ ਗਾਉਣਾ। ਉਂਝ ਵੈਸੇ ਇਹ ਧਾਰਨਾ ਬਾਬਾ ਅਤਰ ਸਿੰਘ ਹੁਣੀ ਵੀ ਲਾਉਂਦੇ ਹੁੰਦੇ ਸਨ, ਜਿੰਦੇ ਮੇਰੀਏ ਮਿੱਟੀ ਦੀ ਢੇਰੀਏ। ਜੇ ਉਹਨਾਂ ਦੀਆਂ ਸਾਰੀਆਂ ਧਾਰਨਾਵਾਂ ਪੜ੍ਹਦੀਆਂ ਹੋਣ, ਤੇ ਬਲਵੰਤ ਸਿੰਘ ਕੋਠਾ ਗੁਰੂ ਹੈ, ਚਲੇ ਗਏ ਨੇ, ਬੜੇ ਗੁਰਮੁਖ ਵਿਦਵਾਨ ਸਨ ਜੀ, ਮੇਰੀ ਰੀਝ ਹੀ ਰਹਿ ਗਈ ਉਹਨਾਂ ਦੇ ਦਰਸ਼ਨ ਕਰਨ ਦੀ। ਉਹਨਾਂ ਨੇ ਬਾਬਾ ਅਤਰ ਸਿੰਘ ਜੀ ਦੇ ਜੀਵਨ ਵਿੱਚ ਪਿੱਛੇ ਸਾਰੀਆਂ ਧਾਰਨਾ ਦਿੱਤੀਆਂ। ਮੈਂ ਬੇਨਤੀ ਕਰਾਂਗਾ, ਉਹ ਸੱਦ ਦਿੰਦੇ ਹੁੰਦੇ ਸਨ ਉੱਚੀ ਸਾਰੀ। ਮਹਾਰਾਜ ਕਹਿੰਦੇ ਨੇ, ਮੈਂ ਉੱਚੀ ਸਾਰੀ ਸੱਦ ਦੇ ਰਿਹਾ, ਖੋਕਾ ਦੇ ਰਿਹਾ, ਵਾਹਿਗੁਰੂ ਜੀ ਮਨ ਚ ਬੈਰਾਗ ਆ ਗਿਆ, ਤੇਰੇ ਦਰਸ਼ਨਾਂ ਨੂੰ ਕੋਈ ਮੈਨੂੰ ਦੀਦਾਰ ਕਰਾ ਦੇਗਾ ਤੇਰੇ। ਤਾਂ ਉਹ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ, ਉਹ ਬੈਰਾਗ ਵਿੱਚੋਂ। ਤੇ ਇਹ ਵਾਹਿਗੁਰੂ ਮੇਰ ਕਰੇ ਚੰਗੀ ਸੰਗਤ ਕਰਕੇ ਕਿਸੇ ਦਿਨ ਪੈਦਾ ਹੋ ਜਾਂਦਾ ਜਦੋਂ ਸ਼ੁਰੂ ਹੁੰਦਾ। ਕਈ ਵਾਰੀ ਇਕਾਂਤ ਵਿੱਚ ਬਾਣੀ ਪੜਿਆ ਜਦੋਂ ਇੰਦਰੀਆਂ ਅੰਤਰਮੁਖੀ ਹੋ ਜਾਂਦੀਆਂ ਨੇ ਉਦੋਂ ਆ ਜਾਂਦਾ। ਜਦੋਂ ਵੀ ਬੈਰਾਗ ਆਵੇ, ਮੈਂ ਕਹਿੰਦਾ ਭਾਵੇਂ ਸੰਗਤ ਚ ਬੈਠਿਆਂ ਵੀ, ਕਥਾ ਵਿੱਚ, ਕੀਰਤਨ ਵਿੱਚ ਥੋੜਾ ਜਿਹਾ ਬੈਰਾਗ ਆਵੇ, ਗੁਰਮੁਖ ਉਸ ਘੜੀ ਨੂੰ ਸਾਂਭ ਲਓ, ਉਸ ਘੜੀ ਅੰਦਰ ਨਾਮ ਚਲਾਉਣਾ ਸ਼ੁਰੂ ਕਰ ਦਿਓ। ਪਤਾ ਨਹੀਂ ਉਸ ਘੜੀ ਨੇ ਸਾਰੀ ਜ਼ਿੰਦਗੀ ਦੀਆਂ ਘੜੀਆਂ ਬਦਲ ਦੇਣੀਆਂ। ਇੱਥੇ ਸਤਿਗੁਰੂ ਕਹਿ ਰਿਹਾ ਬੈਰਾਗ। ਇੱਕ ਬਚਨ ਹੋਰ ਜੀ ਮਹਾਰਾਜ ਜੀ ਦੇ ਜੀ, ਕਬੀਰ ਸਾਹਿਬ ਨੂੰ ਵੀ ਬੈਰਾਗ ਆਇਆ, ਭਾਵੇਂ ਉਹ ਬੜੇ ਸਿੱਧੇ ਸ਼ਬਦ ਵਰਤਦੇ, ਉਹ ਤਾਂ ਇੱਥੋਂ ਤੱਕ ਕਹਿੰਦੇ ਆ। ਉਹਨਾਂ ਦਾ ਬਚਨ ਹੈ ਪੰਥ ਨਿਹਾਰ ਹੈ, ਇਹ ਤੀਜੀ ਲਾਮ ਹੈ। ਪੰਥ ਨਿਹਾਰ ਹੈ ਕਾਮਨੀ, ਲੋਚਨ ਭਰੀ ਲੈ ਉਸਾਸਾ, ਉਰ ਨਾ ਭਿੱਜੈ ਪੱਗ ਨਾ ਖਿੱਸੈ, ਹਰ ਦਰਸ਼ਨ ਕੀ ਆਸਾ। ਕਹਿੰਦੇ ਜਿਵੇਂ ਇੱਕ ਔਰਤ ਆਪਣੇ ਪਤੀ ਦਾ ਰਾਹ ਵੇਖਦੀ ਹੈ ਨਾ, ਉਹਦਾ ਨਾ ਪੈਰ ਥੱਕਦੇ ਨੇ ਨਾ ਉਹਦੇ ਸਰੀਰ ਥੱਕਦਾ, ਹੋਕੇ ਲੈਂਦੀ ਠੰਡੇ। ਕਹਿੰਦੇ ਨੇ ਵਾਹਿਗੁਰੂ ਜੀ ਆ ਤੀਜੀ ਲਾਮ ਹੈ, ਬੈਰਾਗ ਵਿੱਚ ਖਲੋਤੀਆਂ ਖੋਕੇ ਲੈਂਦੀਆਂ, ਤੇ ਇਸ ਚਾਅ ਨਾਲ ਖਲੋਤੀਆਂ ਤੂੰ ਆਵੇਂਗਾ ਜ਼ਰੂਰ। ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲਈ ਉਸਾਸਾ, ਉਰ ਨਾ ਭਿੱਜੈ ਪੱਗ ਨਾ ਕਿੱਸਾ, ਹਰ ਦਰਸ਼ਨ ਕੀ ਆਸਾ। ਉਡੋ ਨਾ ਕਾਗਾ ਕਾਰੇ ਬੇਗ ਮਲੀਜੈ, ਆਪਣੇ ਰਾਮ ਪਿਆਰੇ ਕਾਲੇ ਕਾਂ ਉੱਠ। ਮੇਰੀ ਅਰਜ਼ ਕਹਿ ਬਿਰਹਾ, ਇਹ ਰੱਬ ਮੇਰ ਕਰੇ ਜੀ, ਮੇਰੀ ਫਿਰ ਅਰਜ਼ ਕਹਿ, ਇਹਦੇ ਤੋਂ ਬਿਨਾ ਨਹੀਂ ਪ੍ਰਾਪਤੀ ਚੌਥੀ ਲਾਮ ਦੀ। ਹਰ ਇੱਕ ਆਤਮ ਅਭਿਆਸੀ ਬਿਰਹਾ ਵਿੱਚੋਂ ਨਿਕਲ ਕੇ ਗਿਆ ਹੈ, ਇਹੀ ਕਾਰਨ ਗੁਰਦੇਵ ਨੇ ਤੀਜੀ ਲਾਮ ਵਿੱਚ ਰੱਖਿਆ, ਕਿਉਂਕਿ ਬੈਰਾਗ ਤੋਂ ਬਿਨਾਂ ਸਹਿਜ ਨਹੀਂ ਪੈਦਾ ਹੋ ਸਕਦਾ। ਸਤਿਗੁਰੂ ਸ਼ਬਦ ਵਰਤ ਰਿਹਾ ਕਿ ਅੰਦਰ ਬੈਰਾਗ, ਤੀਜੀ ਲਾਮ ਚ ਬੈਰਾਗ ਪੈਦਾ ਹੋ ਗਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਉਸ ਵਿੱਚ ਮਹਾਰਾਜ ਨੇ ਇਹ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਹੋਣਾ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਉਹ ਸਾਰਾ ਸ਼ਬਦ ਬਿਰਹਾ ਦਾ। ਤੇ ਜਦੋਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ, ਕਹਿੰਦੇ ਜਿਸ ਬੰਦੇ ਦੀ ਅੱਖ ਚ ਕਦੀ ਵੀ ਰੱਬ ਲਈ ਇੱਕ ਅਥਰੂ ਵੀ ਬੈਰਾਗ ਦਾ ਨਿਕਲਿਆ, ਕਹਿਣ ਲੱਗੇ ਉਹਨੂੰ ਫੂਕ ਦਿਓ ਕਿਤੇ ਅੱਗ ਦੀ ਥਾਂ, ਉਹਦਾ ਕਰਨਾ ਕੀ ਹੈ। ਸੋ ਸਿਰ ਸਾਈਂ, ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਦੀਜੈ ਡਾਰ। ਇਹ ਗੁਰੂ ਅੰਗਦ ਸਾਹਿਬ ਦਾ, ਫਰੀਦ ਸਾਹਿਬ ਦਾ ਨਹੀਂ, ਉਹ ਦੂਜਾ ਸਲੋਕ ਹੈ। ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ, ਸੋ ਪਿੰਜਰ ਲੈ ਜਾਰ। ਉਸ ਪਿੰਜਰੇ ਨੂੰ ਫੂਕ ਦੇ ਲੱਕੜਾਂ ਦੀ ਤਰ੍ਹਾਂ, ਜਿਹਦੇ ਅੰਦਰ ਕਦੀ ਵੀ ਕੋਮਲਤਾ ਨਹੀਂ ਆਈ, ਕਦੀ ਇਹ ਹੁਲਾਰਾ ਹੀ ਨਹੀਂ ਆਇਆ। ਇਸੇ ਨੂੰ ਬਾਬਾ ਗੁਰੂ ਅੰਗਦ ਸਾਹਿਬ ਕਹਿੰਦੇ ਉਹਨੂੰ ਸਾੜ ਦੇ। ਬਾਬਾ ਫਰੀਦ ਸਾਹਿਬ ਕਹਿੰਦੇ ਛੱਡ ਪਰਾਂ, ਉਹ ਤਾਂ ਸੜ ਕੇ ਸ਼ਮਸ਼ਾਨ ਘਾਟ ਬਣ ਚੁੱਕਾ ਹੈ। ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰੋ ਨਾ ਉਪਜੈ, ਸੋ ਤਨ ਜਾਨ ਮਸਾਨ। ਮੈਂ ਅਰਜ਼ ਕੀਤੀ ਤੀਜੀ ਲਾਮ ਚਾਹ ਤੇ ਬੈਰਾਗ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਸਾਉਣ ਦਾ ਮਹੀਨਾ ਆ ਗਿਆ, ਕਾਲੀਆਂ ਘਟਾਵਾਂ ਆ ਗਈਆਂ, ਮੋਰ ਸੋਹਣਾ ਗਾਉਣ ਲੱਗ ਪਏ, ਪੈਰਾਂ ਨਾਲ ਪੈਲਾਂ ਪਾਉਣ ਲੱਗ ਪਏ। ਕਹਿਣ ਲੱਗੇ ਮੈਂ ਕੀ ਕਰਾਂ, ਸਾਉਣ ਦੇ ਮਹੀਨੇ ਚ ਕੁੜੀਆਂ ਨੇ ਮਨਿਆਰੀ ਵਾਲੇ ਤੋਂ ਚੂੜੀਆਂ ਵੀ ਪਵਾ ਲਈਆਂ। ਹੁਣ ਇਹਨੂੰ ਗੁਰਮੁਖੋ ਮੇਰੀ ਬੇਨਤੀ ਜੇ ਵੀ ਰਹਿਤ ਮਰਿਆਦਾ ਨਾਲ ਜੋੜ ਕੇ ਨਾ ਅਰਥ ਕਰਨ ਲੱਗ ਪਿਆ ਜੀ। ਸੱਚੀ ਮੈਨੂੰ ਇਹੋ ਜਿਹਾ ਬੰਦੇ ਟੱਕਰਦੇ ਨੇ ਵਾਹਿਗੁਰੂ ਹੰਕਾਰ ਚ ਨੀ, ਕਹਿੰਦਾ ਜਿਨ੍ਹਾਂ ਦੀ ਜ਼ੀਰੋ ਨੌਲੇਜ ਹੈ, ਜ਼ੀਰੋ, ਉਹ ਪਤਾ ਨੀ ਕਿੱਥੋਂ ਗੱਲ ਕੱਢ ਮਾਰਦੇ ਆ, ਅਰਥ ਕੋਈ ਹੋਰ ਹੁੰਦੇ ਨੇ ਉਹ ਹੋਰ ਕਰੀ ਜਾਂਦੇ। ਹੁਣ ਇੱਥੇ ਚੂੜਾ ਭੰਨ ਪਲੰਘ ਸਿਓ ਮੁੰਦੇ, ਸਣ ਬਾਹੀ ਸਣ ਬਾਹਾਂ। ਸੌਣ ਦੇ ਮਹੀਨੇ ਚ ਮਨਿਆਰੀ ਵਾਲਾ ਹੁੰਦਾ ਸੀ, ਵਣਜਾਰਾ ਕਹਿੰਦੇ ਸਨ, ਚੂੜੀਆਂ ਪਾਉਂਦਾ ਹੁੰਦਾ ਸੀ, ਵੰਗਾਂ ਵੰਗਾਂ ਕਹਿੰਦੇ ਸਾਡੇ, ਵੰਗਾਂ ਪਾਉਂਦਾ ਸੀ। ਕਹਿਣ ਲੱਗੇ ਕਮਲੀਏ ਕਾਹਦੇ ਲਈ ਵੰਗਾਂ ਪਾਈ ਬੈਠੀ ਹੈ ਪੂਰੀ ਦੀ ਪੂਰੀ, ਤੂੰ ਆ ਬਾਜੂ ਤੱਕ ਅਰਕਾਂ ਤੱਕ ਭਰੀਏ, ਤੋੜ ਦੇ ਚੂੜੀਆਂ, ਭੰਨ ਦੇ ਬਾਹਾਂ, ਜਿਹਦੇ ਗਲੇ ਵਿੱਚ ਲੱਗਣੀਆਂ ਨੇ ਉਹ ਤੇਗ ਅਜੇ ਤੱਕ ਆਇਆ ਹੀ ਕੋਈ ਨਹੀਂ। ਦੇਖੋ ਇਹ ਦੁਨਿਆਵੀ ਉਦਾਹਰਣ, ਮੋਰੀ ਰੁਣ ਚੁਣ ਲਾਇਆ ਭੈਣੇ, ਸਾਵਣ ਵਿੱਚੋਂ ਮੈਂ ਵਿੱਚੋਂ ਤੁਕਾ ਲੈ ਰਿਹਾ, ਤੇਰੇ ਮੁੰਦ ਕਟਾਰੇ ਜੇਵੜਾ, ਤੇ ਲੋਭੀ ਲੋਭ ਲੁਭਾਇਆ, ਚੂੜਾ ਭੰਨ ਪਲੰਗ ਸਿਓ ਮੁੰਦੇ, ਸਣ ਬਾਹੀ ਸਣ ਬਾਹਾ, ਇਤੇ ਵੇਸ ਕਰੇਂਦੀਏ ਮੁੰਦੇ ਸੌ ਰਾਤੋਂ ਅਵਰਾਹਾਂ। ਕਾਹਦੇ ਲਈ ਚੂੜੀ ਨਾ ਮਨਿਆਰ, ਤੇ ਆ ਮਨਿਆਰੀ ਵਾਲੇ ਨੇ ਕੰਮ ਨਹੀਂ ਕਰਨਾ, ਵੰਗਾਂ ਨੇ ਕੰਮ ਨਹੀਂ ਕਰਨਾ। ਅਖੀਰ ਤੇ ਜਦੋਂ ਬਿਰਹਾ ਸ਼ਿਖਰ ਤੇ ਚਲਾ ਗਿਆ, ਉਧਰੋਂ ਬੱਦਲ ਵਰਸ ਰਿਹਾ, ਉਧਰੋਂ ਬਾਬਾ ਨਾਨਕ ਕਹਿੰਦੇ ਨੇ ਮੇਰੇ ਨੇਤਰਾਂ ਵਿੱਚ ਉਹ ਝੜੀ ਲੱਗ ਗਈ। ਉਹ ਝੜੀ ਕੀ ਲੱਗੀ? ਮੈਂ ਰੁਬੰਦੀ ਸਭ ਜਨ ਰੋ, ਇਹ ਤੀਜੀ ਲਾਮਕ ਹੈ ਜੀ। ਮੈਂ ਫਿਰ ਬੇਨਤੀ ਕੀਤੀ, ਗੁਰਬਾਣੀ ਸ਼ੈਰੋ ਸ਼ੈਰੀ ਨਹੀਂ, ਗੁਰਬਾਣੀ ਕਵਿਤਾ ਨਹੀਂ। ਮੈਂ ਇੱਕ ਦਿਨ ਕਿਹਾ ਸਤਿਗੁਰਾਂ ਨੇ ਦੁਨਿਆਵੀ ਗੱਲਾਂ ਨੂੰ ਰੁਖਾਨੀਅਤ ਦੇ ਸ਼ਿਖਰ ਤੇ ਲੈ ਗਏ, ਅਸੀਂ ਰੁਖਾਨੀਅਤ ਦੇ ਸ਼ਿਖਰ ਦੇ ਸ਼ਬਦ ਦੇ ਅਰਥ ਦੁਨਿਆਵੀ ਕਰਨੇ ਪਏ। ਮਹਾਰਾਜ ਕਹਿੰਦੇ ਮੈਂ ਰੁਬੰਦੀ, ਮੈਂ ਰੋਈ, ਮੇਰੇ ਰੋਣ ਨਾਲ ਇੰਨਾ ਕੁ ਔਰਾ ਚੇਂਜ ਹੋ ਗਿਆ, ਜੰਗਲ ਦੇ ਪੰਛੀ ਵਹਿਣ ਪੈਣ ਲੱਗ ਪਏ ਹੋਏ, ਬਨਸਪਤੀ ਪੱਤੇ ਰੋਣ ਲੱਗ ਪਏ। ਮੈਂ ਰੁਬੰਦੀ ਸਭ ਜਗ ਰੁਨਾ, ਰੁਨੇ ਬਣੋ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋ ਪਿਰੋ ਪਿਛੋੜੀ। ਸੁਪਨੇ ਆਇਆ ਪੀ ਗਿਆ, ਆਇਆ ਤੇ ਚਲਾ ਗਿਆ, ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਏ, ਆਓ ਸੁਭਾਗੀ ਨੀਂਦੜੀਏ, ਮਤ ਸ਼ੋ ਦੇਖਾਂ ਸੋਏ। ਮੇਰੀ ਬੇਨਤੀ ਹੈ ਕਿ ਬਿਰਹਾ ਵਾਹਿਗੁਰੂ ਮੇਰ ਕਰੇ, ਮੈਂ ਇੱਕ ਵਾਰ ਅਰਜ਼ ਕੀਤੀ ਸੀ, ਇਹ ਤਾਂ ਇਹ ਅੰਦਰ ਦੀ ਅੱਗ ਹੈ ਜੀ, ਅੱਗਾਂ ਤੇ ਬੜੀਆਂ ਨੇ ਬੰਦੇ ਚ। ਮਹਾਰਾਜ ਨੇ ਚਾਰ ਕਹੀਆਂ, ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਰ ਦੋ ਤਾਂ ਬੜੀਆਂ ਪ੍ਰਚੋਲਿਤ, ਕਾਮ ਕ੍ਰੋਧ ਲੋਭ ਹੰਕਾਰ ਅੱਗ ਹੀ ਹੈ ਨਾ ਗੁਰਮੁਖੋ। ਜਿੱਥੇ ਅੱਗ ਦਾ ਕੰਮ ਹੈ ਸਾੜਨਾ, ਜਿੱਥੇ ਵਾਸ਼ਨਾ ਦੀ ਅੱਗ ਆਏਗੀ ਉੱਥੇ ਗੁਣ ਸੜ ਕੇ ਰਾਖ ਆ ਜਾਣਗੇ, ਰਾਖ ਹੋ ਜਾਣਗੇ। ਜਿੱਥੇ ਬਿਰਹਾ ਦੀ ਅੱਗ ਲੱਗ ਜਾਏਗੀ ਉੱਥੇ ਔਗਣ ਸੁੜ ਕੇ ਰਾਖ ਹੋ ਜਾਣਗੇ। ਸਾੜਨਾ ਦੋਨਾਂ ਨੇ, ਵਾਸ਼ਨਾ ਦੀ ਅੱਗ ਗੁਣ ਸਾੜਦੀ ਹੈ, ਕਰੈਕਟਰ ਸਾੜਦੀ ਹੈ, ਤੇ ਗੁਰਮੁਖੋ ਬਿਰਹਾ ਦੀ ਅੱਗ ਇਹ ਸੱਚੀ ਮੁੱਚੀ ਅੰਦਰ ਦੇ ਸਾਰੇ ਔਗਣ ਸਾੜ ਦਿੰਦੀ ਹੈ। ਗੁਰਬਾਣੀ ਚ ਬਿਰਹਾ ਦਾ ਹਿਰਦਾ ਸਾਡੇ ਸਾਹਮਣੇ ਉਦਾਹਰਣਾਂ ਨੇ। ਮੈਂ ਐਤਕੀ ਜਦੋਂ ਦਰਬਾਰ ਸਾਹਿਬ ਸੀ, ਇੱਕ ਦਿਨ ਸ਼ਬਦ ਆਇਆ ਹੁਕਮਨਾਮਾ, ਉਸ ਦਿਨ ਮੈਂ ਭਾਈ ਪੱਲੇ ਦਾ ਜ਼ਿਕਰ ਕੀਤਾ ਸੀ, ਕਿਉਂਕਿ ਸੰਗਤ ਤਕਰੀਬਨ ਸਾਰੀ ਕਥਾ ਸੁਣਦੀ, ਉੱਥੋਂ ਰੋਜ਼ ਹੀ ਸੁਣਦੇ ਆਪ ਜੀ ਜਿਹੜੇ ਵਿਦਵਾਨ ਲੱਗਦੇ ਆ। ਬਾਬਾ ਬਕਾਲਾ ਸਾਹਿਬ ਦੇ ਨੇੜੇ ਇੱਕ ਪਿੰਡ ਹੈ ਬੁਤਾਲਾ, ਜਿਹੜੇ ਉਸ ਇਲਾਕੇ ਦੇ ਨੂੰ ਪਤਾ ਹੋਣਾ, ਸਠਿਆਲਾ ਬੁਤਾਲਾ ਹਨ। ਉਸ ਬੁਤਾਲੇ ਦੇ ਵਿੱਚ ਉਹ ਪਰਿਵਾਰ ਅਜੇ ਵੀ ਰਹਿੰਦੇ ਨੇ ਜੀ, ਜਿੱਦਣ ਕਥਾ ਕੀਤੀ ਉਹ ਭਾਈ ਪੱਲੇ ਦੀ ਅੰਸ ਵਿੱਚੋਂ ਮਿਲਣ ਆਏ, ਸਰੋਪਾ ਦੇਣ ਆਏ ਮੈਨੂੰ। ਮੈਨੂੰ ਚੰਗਾ ਲੱਗਾ ਵੀ ਬੰਦੇ ਵੇਖੋ ਉਸ ਖੂਨ ਵਿੱਚੋਂ, ਇਹ ਬੱਚਾ ਇਹਦੇ ਫਾਦਰ ਦੀ ਡੈਥ ਹੋ ਚੁੱਕੀ ਸੀ ਤੇ ਇਹ ਖੂਹ ਤੇ ਸੀ ਜੀ, ਤੇ ਤਿੰਨ ਚਾਰ ਸਿੰਘ ਸਿੱਖ ਲੰਘੇ, ਇੱਕ ਬਾਣੀ ਪੜ੍ਹ ਰਿਹਾ ਸੀ, ਦੂਜੇ ਸੁਣੀ ਜਾ ਰਹੇ ਸਨ। ਇਹਦੇ ਖੂਹ ਕੜਾਏ, ਕਹਿਣ ਲੱਗੇ ਤਰੇ ਲੱਗੀ ਪਾਣੀ ਪੀ ਲਈਏ, ਤਰੇ ਸਮਝਣੇ ਪਿਆਸ ਲੱਗੀ ਏ ਪਾਣੀ ਪੀ ਲਈ। ਜਦੋਂ ਕੋਲ ਗਏ ਇਹ ਖੂਹ ਤੇ ਬੈਠਾ, ਆਵਾਜ਼ ਦੇ ਕਹਿੰਦੇ ਨੇ ਓਏ ਇਹ ਪਾਣੀ ਪਿਆ। ਉਹ ਪਾਣੀ ਪਿਲਾਉਣ ਲਈ ਜਦੋਂ ਟਿੰਡ ਕੋਲ ਗਿਆ ਤੇ ਉਹ ਜਿਹੜਾ ਸਿੰਘ ਬਾਣੀ ਸਿੱਖ ਬਾਣੀ ਸਿੰਘ ਸਿੱਖ ਆਵਾਂ ਬਾਣੀ ਪੜ੍ਹ ਰਿਹਾ ਸੀ, ਉਹਨੇ ਕਿਹਾ ਤੁਹਾਡਾ ਗੁਰੂ ਕੌਣ? ਕਹਿੰਦਾ ਪਤਾ ਕੋਈ ਨਹੀਂ, ਮਾਂ ਨੂੰ ਪਤਾ ਹੋਣਾ, ਉਹ ਨਾਂ ਤਾਂ ਲੈਂਦੀ ਏ ਪਰ ਮੈਨੂੰ ਕੋਈ ਪਤਾ ਨਹੀਂ। ਉਹਨੇ ਕਿਹਾ ਜਾ ਓਏ, ਏਡੀ ਉਮਰ ਤੇ ਲੰਘ ਗਈ ਤੱਕ ਤੁਹਾਨੂੰ ਪਤਾ ਨਹੀਂ ਗੁਰੂ ਕੌਣ ਤੇਰਾ? ਛੱਡ ਪਰਾਂ ਤੇਰੇ ਹੱਥ ਦਾ ਪਾਣੀ ਕੀ ਪੀਣਾ, ਕਿਤੇ ਸੁਰਤੀ ਨਾ ਖਿੰਡ ਜਾਏ। ਇੰਨੀ ਗੱਲ ਕਹਿ ਕੇ ਉਹ ਚਲੇ ਗਏ। ਕਹਿੰਦੇ ਅਸੀਂ ਵੀ ਰੋਜ਼ ਆ ਸਟੇਜ, ਅਸੀਂ ਮਾਈਕ ਲਾ ਲਾ ਕੇ ਕਹਿੰਦੇ ਹਾਂ ਸਾਡਾ ਅਸਰ ਕੋਈ ਨਹੀਂ ਹੁੰਦਾ, ਕਮਾਈ ਵਾਲਾ ਲੰਘਦੇ ਕਹਿ ਜਾਏ ਤੇ ਬੰਦੇ ਨੂੰ ਰਾਤ ਨੀਂਦ ਨਹੀਂ ਪੈਂਦੀ, ਕਿਉਂਕਿ ਉਹਦੇ ਸ਼ਬਦ ਅਣਿਆਲੇ ਤੀਰ ਹੁੰਦੇ ਆ। ਰਾਤ ਗਿਆ ਮਾਂ ਕੋਲ, ਕਹਿੰਦਾ ਚਿਹਰਾ ਲੱਥਿਆ ਉਤਰਿਆ ਜਾ, ਕਹਿੰਦਾ ਆਪਣਾ ਗੁਰੂ ਹੈ ਕੋਈ? ਮਾਂ ਨੇ ਕਿਹਾ ਹਾਂ, ਗੁਰੂ ਨਾਨਕ ਸਾਹਿਬ ਸਾਡੇ ਮੁਰਸ਼ਦ ਨੇ। ਕਹਿੰਦੇ ਉਹ ਉਹਨਾਂ ਦੇ ਦਰਸ਼ਨ ਕਰਨੇ। ਮਾਈ ਕਹਿੰਦੀ ਏ ਉਹਨਾਂ ਦੇ ਹੁਣ ਸਵਰੂਪ ਨੇ ਛੇਵੇਂ ਸਤਿਗੁਰੂ ਮੀਰੀ ਪੀਰੀ ਦੇ ਦਾਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਕਹਿੰਦਾ ਮਹਾਂਦਰਸ਼ਨ ਕਹਿੰਦੀ ਪੁੱਤਰ ਘਰ ਦੀ ਗਰੀਬੀ ਤਾਂ ਵੇਖ, ਆਪਣੇ ਪੱਲੇ ਕੁਛ ਹੈ ਨਹੀਂ, ਰੋਟੀ ਚੱਲਦੀ ਕੋਈ ਨਹੀਂ, ਕਿੰਨੀ ਕੁ ਪੈਲੀ ਸਾਡੇ ਕੋਲ। ਕਹਿੰਦਾ ਮਾਂ ਮੈਂ ਦਰਸ਼ਨ ਜ਼ਰੂਰ ਕਰਨੇ ਆ, ਮੇਰੀ ਫਿਰ ਬੇਨਤੀ ਸੁਣਿਓ। ਉਹ ਚੰਗਾ ਭਲਾ ਸਵੇਰੇ ਆਇਆ, ਉਹਨੂੰ ਕਮਾਈ ਵਾਲਾ ਜਾਂਦੀ ਸਤੀਲੀ ਲਾ ਗਿਆ, ਬਸ ਇੱਕ ਚਿੰਗਾੜੀ ਲਾ ਗਿਆ। ਇਹ ਵੀ ਤਾਂ ਪੂਰਬਲਾ ਕੋਈ ਸਬੱਬ ਸੀ। ਉਹ ਕਹਿੰਦੀ ਇਹ ਪੋਤੇ ਹੋਰ ਤਰੀਕੇ, ਸਾਡੇ ਵੱਡੇ ਵਡੇਰੇ ਕਹਿੰਦੇ ਸਨ ਉਹਨਾਂ ਨੂੰ ਆਵਾਜ਼ਾਂ ਮਾਰੀ ਉਹ ਆਪਣੇ ਆਪ ਆ ਜਾਂਦੇ, ਉਹਨਾਂ ਨੂੰ ਯਾਦ ਕਰੀਏ ਆ ਜਾਂਦੇ ਨੇ। ਉਹ ਬੱਚਾ ਸੀ ਕਹਿੰਦਾ ਮੈਂ ਯਾਦ ਕਰਾ ਦੇਣਗੇ? ਕਹਿੰਦੀ ਬਿਲਕੁਲ ਆਉਣਗੇ, ਯਕੀਨ ਕਰ। ਕਹਿੰਦਾ ਫਿਰ ਜੇ ਆ ਗਏ ਤੇ ਫਿਰ ਆਪਾਂ ਆਪਣੇ ਘਰ ਦੇ ਪੈਸੇ ਕੋਈ ਨਹੀਂ ਸੇਵਾ ਕੀ ਕਰਾਂਗੇ। ਉਹ ਕਹਿੰਦੀ ਪੁੱਤ ਇੱਕ ਕੰਮ ਕਰ, ਭਾਂਡੇ ਵਿੱਚ ਥੋੜਾ ਜਿਹਾ ਗੁੜ ਪਿਆ ਇਹ ਲੈ ਲੈ, ਵੇਖੋ ਜਿਹੜਾ ਸਿਦਕ ਹੁੰਦਾ ਹੈ, ਆਹ ਗੁੜ ਆਪਾਂ ਭੇਟਾ ਰੱਖ ਦਿਆਂਗੇ। ਉਹਨੇ ਕਿਹਾ ਫਿਰ ਹੋ ਸਕਦਾ ਕਿਤੇ ਪੈਲੀਆਂ 'ਚ ਆ ਜਾਣ, ਮੈਨੂੰ ਗੁੜ ਹੁਣੀ ਦੇ ਦੇ ਤੂੰ। ਦੇਖੋ ਗੁਰਮੁਖ ਉਸ ਬੱਚੇ ਨੇ ਗੁੜ ਲਿਆ ਤੇ ਆਪਣੇ ਪੱਲੇ ਨਾਲ ਬੰਨ ਲਿਆ, ਤਾਂ ਭਾਈ ਪੱਲਾ ਨਾ ਪੈ ਗਿਆ ਤੇ ਉਸੇ ਖੂਹ ਤੇ ਜਾ ਕੇ ਆਵਾਜ਼ਾਂ ਮਾਰਨ ਲੱਗ ਪਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਦਿਓ ਜੀ, ਕਿਰਪਾ ਕਰੋ ਜੀ, ਕਦੋਂ ਆਓਗੇ ਜੀ। ਉਹ ਜਿਉਂ ਜਿਉਂ ਚਿੰਤਨ ਕਰਨ ਲੱਗ ਪਿਆ ਤਿਉਂ ਤਿਉਂ ਅੰਦਰ ਦੀ ਮੈਲ ਖਤਮ ਹੋਣ ਲੱਗ ਪਈ, ਜਿਉਂ ਜਿਉਂ ਮੈਲ ਖਤਮ ਹੋਣ ਲੱਗ ਪਈ ਤਿਉਂ ਤਿਉਂ ਇਕਾਗਰ ਹੋ ਗਿਆ। ਹਉਮੈ ਮੈਲ ਖਤਮ ਹੋਣ ਲੱਗ ਪਈ ਨਾ, ਨਿਰਸ਼ਲ ਹਿਰਦਾ ਸੀ, ਪੁਕਾਰੀ ਜਾਏ ਤੇ ਜਿੱਥੇ ਲੋਕਾਂ ਨੇ ਪੁੱਛਣਾ ਸਾਰਾ ਦਿਨ ਕੀ ਪੱਲੇ ਬੰਨੀ ਬੈਠਾ, ਉਹਨਾਂ ਕਿਹੜਾ ਸਤਿਗੁਰੂ ਆਉਣੇ ਨੇ ਤੇ ਗੁੜ ਰੱਖਿਆ ਪੱਲੇ, ਉੱਥੋਂ ਫਿਰ ਪਿੰਡ ਵਾਲਿਆਂ ਛੇੜ ਪਾਤੀ ਪੱਲਾ ਕਿ ਸਾਰਾ ਦਿਨ ਪੱਲੇ ਨਾਲ ਗੁਲ ਬੰਨ ਕੇ ਤੁਰਿਆ ਫਿਰਦਾ ਕਮਲਾ ਹੋ ਗਿਆ। ਤੇ ਸੱਚੀ ਮੁੱਚੀ ਕਮਲੇ ਹੋਣ ਤੋਂ ਬਿਨਾਂ ਸਮਝ ਵੀ ਕੋਈ ਨਹੀਂ ਪੈਂਦੀ। ਕੋਈ ਆਖੇ ਭੂਤਨਾ, ਕੋ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦੀਵਾਨਾ, ਸਾਕਾ ਨਾਨਕ ਬੌਰਾਨਾ। ਮਹਾਰਾਜ ਉਹਨੂੰ ਪੱਲਾ ਕਹਿਣ ਲੱਗ ਪਿਆ, ਜਿਹਨੇ ਮਿਲਣਾ ਉਹ ਪੱਲਿਆ ਪੱਲਿਆ, ਤੇ ਇੱਥੋਂ ਤੱਕ ਲੋਕੀ ਛੇੜ, ਉਹ ਘਰ ਜਾਣਾ ਬੰਦ ਕਰਤਾ ਜੀ, ਖੂਹ ਤੇ ਰਹਿਣ ਲੱਗ ਪਿਆ, ਵੱਟ ਉੱਤੇ ਬੈਠੇ ਰਹਿਣਾ, ਮੱਝਾਂ ਚਾਰੀ ਜਾਣੀਆਂ, ਥੋੜੀ ਬਾਤੀ ਜੋ ਕਿਰਤ ਕਰਦਾ ਸੀ ਰੋਈ ਜਾਣਾ। ਇਤਿਹਾਸ ਕਹਿੰਦਾ ਇੱਕ ਦਿਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਾਬਾ ਬਕਾਲਾ ਸਾਹਿਬ ਸਨ ਜੀ, ਕਿਸੇ ਨੂੰ ਨਹੀਂ ਪੁੱਛਿਆ, ਘੋੜੇ ਤੇ ਸਿੱਧੇ ਗਏ, ਘੋੜਾ ਖੋਲਿਆ, ਸਵਾਰ ਹੋ ਕੇ ਸਤਿਗੁਰੂ ਅੱਡੀ ਲਾਈ ਤੇ ਬੁਤਾਲੇ ਪਿੰਡ ਆ ਗਏ। ਉਹਨੇ ਬੱਚੇ ਨੇ ਕਈ ਦਿਨ ਹੋ ਗਏ ਉਹਨੂੰ ਕੁਝ ਖਾਧਾ ਪੀਤਾ ਨਹੀਂ ਸੀ, ਮੇਰੀ ਫਿਰ ਬੇਨਤੀ ਇਹਨੂੰ ਇਹ ਨਾ ਜੋੜ ਲਿਓ ਜੀ, ਖਾਧਾ ਪੀਤਾ ਕੋਈ ਨਹੀਂ, ਗੁਰਮਤ ਤੇ ਕਹਿੰਦੀ ਖਾਣਾ ਚਾਹੀਦਾ। ਨਹੀਂ ਪਿਆਰਿਓ, ਦੁਨਿਆਵੀ ਤੌਰ ਤੇ ਕੋਈ ਰਿਸ਼ਤੇਦਾਰ ਵਿਛੜ ਜਾਏ, ਲੋਕਾਂ ਨੂੰ ਭੁੱਖ ਲੱਗ ਰਹੀ ਬੰਦ ਹੋ ਜਾਂਦੀ ਏ, ਜਿਹਨੂੰ ਬਿਰਹਾ ਦੀ ਭੁੱਖ ਲੱਗ ਜਾਏ। ਮਹਾਰਾਜ ਗਏ ਪਿੰਡ ਨੇੜੇ, ਇੱਕ ਬੰਦਾ ਤੁਰਿਆ ਜਾਏ, ਸਤਿਗੁਰਾਂ ਨੇ ਪੁੱਛ ਲਿਆ ਇਸ ਪਿੰਡ ਦਾ ਚੌਧਰੀ ਕੌਣ ਏ, ਕੀ ਨਾਂ ਹੈ ਉਹਦਾ। ਉਸ ਬੰਦੇ ਨੇ ਮਜ਼ਾਕ ਚਾ ਕੀਤਾ ਮਹਾਰਾਜ ਨਾਲ, ਭਾਈ ਪੱਲਾ ਉਸ ਵਕਤ ਵੱਟ ਤੇ ਵੱਟ ਸਮਝਦੇ ਨਾ, ਖੇਤਾਂ ਦੀ ਵੱਟ ਤੇ ਡੌਲ ਕਹਿੰਦੇ ਆ ਕਈ, ਵੱਟ ਤੇ ਬੈਠਾ ਸੀ ਬੰਨੇ ਤੇ, ਉਹ ਬੈਠਾ ਹੈ ਤੇ ਮਜ਼ਾਕ ਕਰਕੇ ਕਹਿੰਦੇ ਆ ਹੀ ਚੌਧਰੀ ਦੇ ਪਿੰਡ ਦਾ ਜਿਹੜਾ ਮੁੰਡਾ ਬੈਠਾ ਹੈ। ਸਤਿਗੁਰੂ ਗੰਭੀਰ ਹੋ ਕੇ ਕਹਿਣ ਲੱਗੇ, ਹਾਂ ਅੱਜ ਮਜ਼ਾਕ ਉਡਾਉਂਦੇ ਹੋਏ ਚੌਧਰੀ ਹੋਵੇਗਾ। ਮਹਾਰਾਜ ਕੋਲ ਚਲੇਗਾ, ਉਹ ਬੱਚਾ ਬੈਠਾ, ਸਤਿਗੁਰਾਂ ਨੇ ਆਵਾਜ਼ ਦਿੱਤੀ, ਬੇਟਾ ਭੁੱਖ ਲੱਗੀ ਏ, ਕੁਛ ਛਕਾ ਦੇ। ਅੱਖਾਂ ਬੰਦ ਸਨ ਪਰ ਇੱਕੋ ਹੀ ਗੱਲ, ਗੁਰੂ ਜੀ ਆ ਜਾਓ, ਗੁਰੂ ਜੀ ਆ ਜਾਓ, ਸਤਿਗੁਰੂ ਜੀ ਆ ਜਾਓ। ਫਿਰ ਆਵਾਜ਼ ਦਿੱਤੀ, ਭੁੱਖ ਲੱਗੀ ਏ, ਆਵਾਜ਼ ਨੇ ਉਹਦੀ ਸੁਰਤੀ ਚ ਖੰਡਾਈ ਕੁਦਮ ਬਣਿਆ, ਬਾਹਰ ਮੁਖੀ ਹੋਇਆ ਤੇ ਮਹਾਰਾਜ ਵੱਲ ਵੇਖ ਕੇ ਕਹਿੰਦਾ, ਗੁੜ ਤਾਂ ਹੈਗਾ ਪਰ ਇਹ ਗੁਰੂ ਹਰਗੋਬਿੰਦ ਸਾਹਿਬ ਲਈ ਹੈ। ਮਹਾਰਾਜ ਦੇ ਅੱਖਾਂ ਭਰ ਆਈਆਂ, ਕਹਿਣ ਲੱਗੇ ਪੁੱਤ ਮੈਂ ਹੀ ਆਇਆ ਵਾਂ, ਤੂੰ ਰੋਜ਼ ਮੈਨੂੰ ਆਵਾਜ਼ਾਂ ਮਾਰਦਾ ਸਾਹਿਬ, ਮੈਂ ਆਇਆ ਹਾਂ। ਗੁਰਮੁਖੋ ਬਸ ਇੰਨੇ ਗੱਲ ਕਹਿਣ ਦੀ ਦੇਰ ਸੀ, ਬੱਚੇ ਨੂੰ ਦਰਸ਼ਨ ਦੇ ਕੇ ਤੇ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਮਹਾਰਾਜ ਕਹਿੰਦੇ ਕੋਈ ਸਮਝ ਨਹੀਂ ਪਈ, ਮਤ ਮੈਂ ਨਾ ਮਤ ਹੈ, ਬਸ ਦੌੜ ਕੇ ਸਤਿਗੁਰਾਂ ਦੇ ਚਰਨਾਂ ਨੂੰ ਡਿੱਗਾ। ਮਹਾਰਾਜ ਥੱਲੇ ਉਤਰ ਗਏ ਘੋੜੇ ਤੋਂ, ਸਤਿਗੁਰਾਂ ਨੇ ਘੁੱਟ ਕੇ ਕਿਹਾ ਮੈਨੂੰ ਘਰ ਲੈ ਚੱਲ। ਇਲਾਕੇ 'ਚ ਪਤਾ ਲੱਗ ਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਆ ਗਏ। ਉਹ ਜਿਹੜਾ ਬੱਚਾ ਪੱਲੇ ਗੁੜ ਬੰਨੀ ਬੈਠਾ ਸੀ, ਫਿਰ ਉਹਨੇ ਆਪਣਾ ਪੱਲਾ ਖੋਲਿਆ, ਪੱਲੇ ਖੋਲ ਕੇ ਉਹਨੇ ਆਪਣੇ ਹੱਥਾਂ ਨਾਲ ਸਤਿਗੁਰਾਂ ਨੂੰ ਗੁੜ ਛਕਾਇਆ। ਗੱਲ ਗੁਰਮੁਖੋ ਗੁੜ ਦੀ ਨਹੀਂ, ਗੱਲ ਤਾਂ ਉਹਦੇ ਬੈਰਾਗ ਤੇ ਚਾਹ ਦੀ ਹੈ। ਉਹਨੇ ਮਹਾਰਾਜ ਜੀ ਨੂੰ ਛਕਾਇਆ, ਘਰ ਲੈ ਗਏ। ਮਾਈ ਵਿਚਾਰੀ ਨੂੰ ਗਰੀਬੀ ਸੀ ਜੀ, ਪਤਾ ਨਾ ਲੱਗੇ ਬਿਠਾਵਾਂ ਕਿੱਥੇ, ਜੋ ਕੁਝ ਹੈ ਸੀ ਘਰ ਚਾਦਰ ਵਿਛਾਈ। ਮਹਾਰਾਜ ਬਹਿ ਗਏ, ਕਹਿਣ ਲੱਗੇ ਬੀਬੀ ਲੰਗਰ ਤਿਆਰ ਕਰ, ਤੇਰੇ ਘਰੋਂ ਅੱਜ ਪ੍ਰਸ਼ਾਦਾ ਛਕ ਕੇ ਜਾਣਾ। ਉਨੀ ਦੇਰ ਨੂੰ ਬਾਬਾ ਬਕਾਲਾ ਸਾਹਿਬ, ਉਹ ਬਾਬਾ ਬਕਾਲਾ ਬਾਅਦ ਚ ਨਾ ਪਿਆ, ਸੰਗਤ ਆ ਗਈ, ਮਹਾਰਾਜ ਉਹਦੇ ਘਰ ਬੈਠੇ, ਦੀਵਾਨ ਸੱਜ ਗਿਆ। ਸਤਿਗੁਰਾਂ ਨੇ ਕਿਹਾ ਪੁੱਤਰ ਤੇਰੇ ਪੂਰਬਲੇ ਭਾਗ ਸਨ ਪਰ ਉਗੜੇ ਨਹੀਂ ਸਨ, ਲੰਘਦੀ ਕੋਈ ਰਸਕ ਬੈਰਾਗੀ ਸਿੱਖ ਤੇਰੇ ਕੋਲ ਲੰਘਿਆ ਉਹਦਾ ਤਾਂ ਤੈਨੂੰ ਗੁੱਸਾ ਲੱਗਾ ਹੋਣਾ, ਪਰ ਨਹੀਂ, ਉਹਨਾਂ ਦੀ ਥੋੜੀ ਜਿਹੀ ਛੂਹ ਨੇ ਤੈਨੂੰ ਬਿਰਹਣੀ ਬਣਾ ਦਿੱਤਾ। ਮਹਾਰਾਜ ਉਹਨਾਂ ਘਰ ਲੰਗਰ ਤਿਆਰ ਹੋਇਆ ਜੀ, ਰਸਤਾ ਆਉਣ ਲੱਗ ਪਈਆਂ, ਸੰਗਤ ਆਉਣ ਲੱਗ ਪਈ। ਫਿਰ ਸੱਚੀ ਮੁੱਚੀ ਭਾਈ ਪੱਲਾ ਪਿੰਡ ਦਾ ਚੌਧਰੀ ਬਣਿਆ ਸੀ। ਮੈਂ ਸਿਰਫ ਸਾਖੀ ਤਾਂ ਕਰਕੇ ਲਈ ਗੁਰਮੁਖੋ, ਇਹ ਬੈਰਾਗ ਤੇ ਚਾਹ, ਮਹਾਰਾਜ ਕਿਰਪਾ ਕਰੇ, ਇਹ ਤੀਜੀ ਲਾਮ, ਹਰ ਤੀਜੜੀ ਲਾਮ ਮਨ ਚਾਓ ਪਿਆ, ਬੈਰਾਗੀਆਂ ਬਲਰਾਮ ਜੀਓ, ਸੰਤ ਜਨਾ ਹਰ ਮੇਲ, ਪ੍ਰਭੂ ਦੇ ਪਿਆਰੇ ਸੰਤ ਜਨਾ ਨਾਲ ਮੇਲ ਹੋਇਆ, ਉਹਨਾਂ ਦੀ ਕਿਰਪਾ ਨਾਲ ਸੰਤ ਜਨਾ ਹਰ ਮੇਲ, ਹਰ ਪਾਇਆ ਵੱਡ ਭਾਗੀਆਂ ਬਲਰਾਮ ਜੀ, ਵੱਡਿਆਂ ਭਾਗਾਂ ਵਾਲਿਆਂ ਨੇ ਸੋਹਣੇ ਖਰੀ ਪਰਮਾਤਮਾ ਨੂੰ ਪਾਇਆ। ਅੱਗੇ ਫਿਰ ਕਹਿੰਦੇ ਨੇ ਨਿਰਮਲ ਹਰ ਪਾਇਆ ਮਹਿਲ ਤੋਂ ਰਹਿਤ, ਜਿਸ ਵਾਹਿਗੁਰੂ ਜੀ ਨੂੰ ਕੋਈ ਮੈਲ ਨਹੀਂ, ਕਿ ਪਾਕ ਬੇਐਬ ਹੈ। ਜਾਪ ਸਾਹਿਬ ਪੜ੍ਹਨੇ, ਕੋਈ ਕੋਈ ਮੈਲ ਹੀ ਨਹੀਂ ਜੀ, ਇੰਨਾ ਸੋਹਣਾ, ਇੰਨਾ ਨਿਰਮਲ। ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਨਿਰਮਲ ਹਰ ਪਾਇਆ, ਕੋਈ ਮੈਲ ਨਹੀਂ ਉਹਨੂੰ, ਕਿ ਪਾਕ ਬੇਐਬ ਹੈ। ਜਿਹੜਾ ਆਪਾਂ ਪੜ੍ਹਨੇ, ਅੱਖ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਖੱਕਾ ਕਬੀਰ ਕਰੀਮ ਤੂੰ ਬੇਐਬ ਪਰਵਤਗਾਰ, ਇੰਨਾ ਨਿਰਮਲ, ਉਹਦੇ ਅੰਦਰ ਕੋਈ ਮੈਲ, ਨਿਰਮਲ ਹਰ ਪਾਇਆ। ਹਰੀ ਪਰਮਾਤਮਾ ਨਿਰਮਲ ਜਿਹੜੇ ਮਿਲੇ, ਹਰ ਗੁਣ ਗਾਇਆ, ਫਿਰ ਉਸ ਅਵਸਥਾ ਵਿੱਚ ਹਰੀ ਦੇ ਗੁਣ ਗਾਏ, ਉਹਦਾ ਕੀਰਤਨ ਕੀਤਾ। ਮਹਾਰਾਜ ਕਹਿੰਦੇ ਸਾਰੀ ਕਿਰਪਾ ਪਹਿਲੀ ਲਾਮ ਭੁੱਲਿਓ ਨਾ, ਇਹ ਤੀਜੀ ਤੇ ਤਾਂ ਪਹੁੰਚਿਆ, ਮੁੱਖ ਬੋਲੀ ਹਰ ਬਾਣੀ, ਬਾਣੀ ਬ੍ਰਹਮਾ ਵੇਦ, ਮੁੱਖ ਬੋਲੀ ਹਰ ਬਾਣੀ। ਹੁਣ ਜਦੋਂ ਉਹ ਤੀਜੀ ਲਾਮ ਚ ਮਿਲਾਪ ਹੋਇਆ ਤੇ ਮੁੱਖ ਤੋਂ ਖਰੀ ਦੀ ਬਾਣੀ ਬੋਲੀ, ਪਰਮਾਤਮਾ ਦੀ ਸ਼ਬਦ ਪੜੇ, ਗੁਰਬਾਣੀ ਦਾ ਕੀਰਤਨ ਕੀਤਾ, ਮਹਾਰਾਜ ਕਹਿੰਦੇ ਨੇ ਫਿਰ ਇਹ ਬੈਰਾਗ ਪਤਾ ਕਿਵੇਂ ਹੋਇਆ, ਸੰਤ ਜਨਾ ਵਡ ਭਾਗੀ ਪਾਇਆ, ਹਰ ਕਥੀਐ ਅਕਥ ਕਹਾਣੀ। ਇਸ ਮੈਂ ਬੇਨਤੀ ਕਰਾਂ, ਇਸ ਲਾਭ ਚ ਬੈਰਾਗੀ ਪੁਰਖਾਂ ਦੀ ਸੰਗਤ ਨਾਲ ਬੈਰਾਗ ਪੈਦਾ ਹੋਇਆ। ਸੰਤ ਜਨਾ ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜਈਆ, ਹਾ ਯਾਰ ਵੇ ਇੱਕ ਨੂੰ ਇੱਕ ਚਾੜਿਆ ਖੂ ਕਿਸ ਚਤਹੀਆ, ਇੱਕ ਦੂ ਇੱਕ ਚਾੜੇ ਅਨਕ ਪਿਆਰੇ, ਨਿਤ ਕਰਦੇ ਭੋਗ ਬਿਲਾਸਾ, ਤਿਨਾ ਦੇਖ ਮਨ ਚਾਉ ਉਠੰਦਾ, ਹਰ ਤੀਜੜੀ ਲਾਮ ਮਨ ਚਾਉ ਪਿਆ, ਤਿਨਾ ਦੇਖ ਮਨ ਚਾਉ ਉਠੰਦਾ, ਹੋ ਕਦ ਪਾਈ ਗੁਣਤਾਸਾ। ਮਹਾਰਾਜ ਕਹਿੰਦੇ ਨੇ ਇਹ ਸੰਤ ਜਨਾ ਵੱਡ ਭਾਗੀ ਪਾਇਆ, ਇਬਾਦਤ ਕਰਨ ਵਾਲੇ ਸੰਤ ਜਨ ਵੱਡਿਆਂ ਭਾਗਾਂ ਨਾਲ ਮਿਲੇ। ਮਹਾਰਾਜ ਕਹਿੰਦੇ ਨੇ ਫਿਰ ਹਰ ਕਥੀਐ ਹਰੀ ਵਾਹਿਗੁਰੂ, ਕਥੀਐ ਦਾ ਅਰਥ ਕਥਨ ਕਰਨਾ, ਅਕਥ ਜਿਹਨੂੰ ਕੋਈ ਅੱਜ ਤੱਕ ਕਥ ਨਹੀਂ ਸਕਿਆ, ਇਹਦੇ ਵਿੱਚ ਰਹੱਸ ਜੀ ਨਹੀਂ ਕਥਿਆ ਜਾਂਦਾ, ਹਰ ਕਥੀਐ ਅਕਥ ਕਹਾਣੀ। ਹਰੀ ਦੇ ਪਿਆਰੇ ਸੰਤ ਜਨ ਮਿਲੇ, ਹੁਣ ਉਹਦੀ ਅਕਥ ਕਹਾਣੀ ਕੀਤੀ, ਅਕਥ ਵਿੱਚ ਵੀ ਰਸ ਹੈ। ਗੁਰਮੁਖੋ ਜਿਹੜਾ ਇੰਤਜ਼ਾਰ ਵੀ ਸਵਾਦ ਹੈ, ਕਈ ਵਾਰੀ ਮਿਲਾਪ ਚ ਨਹੀਂ ਹੁੰਦਾ, ਜਿਹਨੂੰ ਕਥ ਨਹੀਂ ਪਿਆ ਅੰਤ ਹੀ ਕੋਈ ਨਹੀਂ। ਹੁਣ ਮੱਛੀ ਨੂੰ ਜਿਹੜਾ ਸਵਾਦ ਸਮੁੰਦਰ ਚ ਆਉਂਦਾ, ਇਹਦਾ ਉਹਦਾ ਨਜ਼ਾਰਾ ਹੀ ਵੱਖਰਾ। ਤੂੰ ਦਰਿਆਓ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤਲਾ, ਉਹ ਤਾਰੀਆਂ ਹੀ ਲਾਈ ਜਾਂਦੀ ਏ, ਉਹ ਥਾਂ ਨਹੀਂ ਪਾਉਂਦੀ। ਗੁਰਮੁਖੋ ਉਹਨੂੰ ਕਥੀ ਜਾਓ, ਕਥੀ ਜਾਓ, ਜਿਹੜਾ ਅਕਥ ਹੈ ਉਹਦੀ ਕਥਾ ਕਰਨ ਵਿੱਚ ਵੀ ਸੁੱਖ ਹੈ। ਆਵੋ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ, ਅਕਥ ਦੀਆਂ ਕਹਾਣੀਆਂ ਬੜੇ ਕਥ ਕਥ ਕੇ ਚਲੇ ਗਏ। ਕਥਨਾ ਕਥੀ ਨਾ ਆਵੇ ਤੋਟ ਜਪਜੀ ਸਾਹਿਬ, ਇੱਥੇ ਤੋਟ ਦਾ ਅਰਥ ਵੈਸੇ ਘਾਟਾ, ਹਾਂਜੀ, ਕਥਨਾ ਕਥੀ ਨਾ ਆਵੇ ਤੋਟ, ਇਹਦਾ ਅਰਥ ਜਿੰਨਾ ਮਰਜ਼ੀ ਕਥ ਲਈ ਘਾਟਾ ਨਹੀਂ ਪੈਣਾ, ਇਹਨੇ ਵਧੀ ਜਾਣਾ, ਹੋਰ ਕਥਨ ਵਾਲਾ ਰਹਿ ਗਿਆ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਇਹ ਵੀ ਸਮਰਪਣ ਹੈ ਜੀ, ਮੈਂ ਕਥ ਨਹੀਂ ਸਕਦਾ। ਤੂੰ ਸੁਲਤਾਨ ਕਹਾ ਹੋ ਮੀਆਂ, ਤੂੰ ਬਾਦਸ਼ਾਹ ਤੇ ਮੈਂ ਮੀਆਂ ਜੀ ਕਹਿੰਦਾ, ਤੇਰੀ ਕਾਹਦੀ ਕਥਾ ਕਰਨੀ ਮੈਂ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਮਨ ਵਡਾਈ, ਜੋ ਤੂੰ ਦੇ ਸੋ ਕਹਾ ਸਵਾਮੀ, ਮੈਂ ਮੂਰਖ ਕਹਿ ਨਾ ਜਾਈ, ਕੇਤੇ ਆਖੇ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕਿ। ਮਹਾਰਾਜ ਕਹਿੰਦੇ ਸੰਤ ਜਨਾ ਵਡ ਭਾਗੀ ਪਾਇਆ, ਹਰ ਕਥੀਐ ਅਕਥ ਕਹਾਣੀ। ਹੁਣ ਅਗਲੀ ਜੀ ਮਿਲਾਪ ਦੀ ਅਗਲੀ ਅਵਸਥਾ, ਹਿਰਦੈ ਹਿਰਦੇ ਵਿੱਚ ਹਰ 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 ਹਰੀ 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 ਰਾਮ 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੱਚੀ ਲਓ ਜੀ, ਸਿੱਖੀ ਵਿੱਚ ਤਾਂ ਸਵਾਦ ਹੀ ਬੜਾ, ਕੋਈ ਬੰਦਿਸ਼ ਹੀ ਕੋਈ ਨਹੀਂ। ਸੰਕੀਰਨ ਲੋਕ ਹੁੰਦੇ ਨੇ ਜਿਹੜੇ ਰੱਬ ਦੇ ਨਾਂ ਤੇ ਅੱਖਰਾਂ ਚ ਇੱਕ ਦੂਜੇ ਦੇ ਸਿਰ ਪਾੜਦੇ ਆ ਸ਼ਬਦਾਂ ਦੇ ਨਾਂ ਤੇ। ਮੈਂ ਭਾਰਤ ਪਿਛਲੀ ਵੀ ਇੱਕ ਬੇਨਤੀ ਕੀਤੀ, ਅੱਜ ਵੀ ਇੰਨੀ ਕੁ ਸੰਕੀਰਨਤਾ ਉੱਥੇ ਵੱਧ ਚੁੱਕੀ ਹੈ। ਇੱਕ ਹਿੰਦੂ ਸਾਧੂ ਨੇ, ਕਥਾ ਵਾਲੇ ਨੇ, ਮੈਂ ਪਿਛਲੀ ਵਾਰ ਕਿਹਾ, ਉਹਨੇ ਵਿਚਾਰੇ ਅਲੀ ਮੌਲਾ ਕਹਿ ਦਿੱਤਾ, ਉਹਦੀ ਬੜਾ ਅਪਮਾਨਤ ਕੀਤਾ। ਬਾਬਾ ਜੀ ਨੇ ਸਾਰੇ ਬੰਧਨ ਤੋੜ ਦਿੱਤੇ, ਕਹਿਣ ਲੱਗੇ ਤੂੰ ਅੱਲਾ ਬੋਲ, ਤੂੰ ਰੱਬ ਬੋਲ, ਤੂੰ ਰਾਮ ਬੋਲ, ਤੂੰ ਰਹੀਮ ਬੋਲ, ਤੂੰ ਕਰੀਮ ਬੋਲ, ਤੂੰ ਜੋ ਮਰਜ਼ੀ ਲਫ਼ਜ਼ ਵਰਤ, ਪਰ ਦਿਲ ਤੋਂ ਪੁਕਾਰੀ ਤੇ ਪੁਕਾਰੀ ਇੱਕ ਰੱਬ। ਇੱਥੇ ਸਤਿਗੁਰਾਂ ਨੇ ਕਿਹਾ ਹਿਰਦੇ ਵਿੱਚ ਹਰੀ 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 ਦੀ ਧੁਨੀ ਉਪਜੀ। ਜੀ ਇਹਨੂੰ ਥੋੜਾ ਜਿਹਾ ਫਿਰ ਸੁਣਿਓ, ਭਾਵੇਂ ਇਹਦੀ ਕੱਲ ਨੂੰ ਅੱਗੇ ਫਿਰ ਆਪਾਂ ਚੱਲਾਂਗੇ। ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਇਹ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਨੇ, ਉਹਨਾਂ ਅੰਦਰੋਂ ਹਰੀ ਦੀ ਧੁਨੀ ਦੀ ਆਰੰਭਤਾ ਹੋ ਗਈ। ਗੁਰਮੁਖੋ, ਕੱਲ ਇੱਕ ਸ਼ਬਦ ਆਇਆ ਸੀ, ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ, ਉਹ ਹੁਣ ਧੁਨੀ ਬਣ ਗਈ ਹੈ। ਫਿਰ ਅਰਜ ਹੈ, ਹਿਰਦੈ ਹਰ 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 ਤੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਇਹਨੂੰ ਪਲੀਜ਼ ਜੋਗ ਮਤ ਨਾਲ ਜੋੜ ਕੇ ਅਰਥ ਨਾ ਕਰੋ। ਗੁਰਮੁਖੋ, ਜਦੋਂ ਕੋਈ ਨਾਮ ਦਾ ਅਭਿਆਸ ਕਰਦਾ, ਪਹਿਲੀ ਗੱਲ ਇਹ ਇਹ ਮਸਲਾ ਹੈ ਹੀ ਇਹੋ ਜਿਹਾ, ਇਹ ਇਹ ਅਭਿਆਸ ਤੋਂ ਬਿਨਾਂ ਸਮਝ ਕੋਈ ਨਹੀਂ ਪੈਂਦਾ। ਮੇਰੇ ਵਰਗਾ ਉੱਤੋਂ ਉੱਤੋਂ ਗੱਲਾਂ ਕਰ ਦਿੰਦਾ, ਉਸ ਅਵਸਥਾ ਨੂੰ ਮਾਣਿਆ ਨਹੀਂ ਹੁੰਦਾ। ਤੇ ਫਿਰ ਸੰਗਤਾਂ ਨੂੰ ਇਸ ਢੰਗ ਨਾਲ ਕਹਿੰਦੇ, ਨਹੀਂ ਨਹੀਂ ਜੀ ਇਹ ਐਵੇਂ ਵਰਤਿਆ ਜੀ, ਅੰਦਰ ਸ਼ਬਦ ਚੱਲਦਾ, ਜੇ ਵੀ ਸ਼ਬਦ ਚੱਲਦਾ ਚੱਲਦਾ ਤਾਂ ਹੈ ਨਾ ਪਿਆਰਿਓ। ਉਹ ਆ ਦੋ ਚੀਜ਼ਾਂ ਜੀ, ਇੱਕ ਆ ਜੀਵ ਤੇ ਦੂਜੀ ਵਾਸ਼ਨਾ ਵਾਲੀ ਇੰਦਰੀ। ਮਹਾਰਾਜ ਨੇ ਬਾਣੀ ਚ ਕਿਹਾ ਜੇਵਾ ਇੰਦਰੀ ਏਕ ਸਵਾਓ, ਕਹਿੰਦੇ ਤੇਰੇ ਤੋਂ ਤਾਂ ਦੋ ਕਾਬੂ ਨਹੀਂ ਆਉਂਦੀਆਂ ਪਿਆ ਮਰਨੇ ਆ, ਤੂੰ ਕਿੱਥੇ ਵੇ ਨਾ ਅੰਦਰ ਹਿਰਦੇ ਚ ਨਾਮ ਦੀ ਧੁਨੀ ਸ਼ੁਰੂ ਹੋ ਜਾਏਗੀ। ਇਹਨੂੰ ਫਿਰ ਥੋੜਾ ਧਿਆਨ ਨਾਲ ਸੁਣਿਓ। ਮੈਂ ਕੱਲ ਪਰਸੋਂ ਸੋਚਿਆ ਵੀ ਅਸੀਂ ਕਹਿੰਦੇ ਗ੍ਰਿਸ਼ਟ ਵਿਸਾ ਪ੍ਰਵਾਨ, ਬਾਬਾ ਜੀ ਨੇ ਕਿਹਾ ਝੂਠ ਰਸ ਸੋਇਨਾ, ਰਸ ਕੁਰੂਪਾ ਕੰਮ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘਟਨਾਮ ਨਿਵਾਸ। ਜੀਵ ਦਾ ਰਸ ਤੋਂ ਮੁਕਤ ਨਹੀਂ ਹੋ ਰਹੇ, ਅੱਖਾਂ ਸਾਡੀਆਂ ਕਾਬੂ ਨਹੀਂ ਆਉਂਦੀਆਂ, ਇੰਦਰੀਆਂ, ਮੈਂ ਆਪਣੀ ਗੱਲ ਕਰ ਰਿਹਾ, ਤੇ ਇਹ ਕਹੀ ਜਾਂਦੇ ਧੁਨੀ ਹੁੰਦੀ ਨਹੀਂ, ਪਰ ਤੂੰ ਚੜਾਈ ਤਾਂ ਕਰ। ਗੁਰੂ ਸਾਹਿਬ ਜੀ ਨੇ ਕਿਹਾ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ, ਸਿਮਰਨ ਵਿੱਚੋਂ ਅਨਹਦ ਧੁਨੀ ਨਿਕਲਦੀ ਹੈ। ਸਿਮਰਨ ਵਿੱਚੋਂ ਜਿਉਂ ਜਿਉਂ ਸ਼ਬਦ ਦਾ ਅਭਿਆਸ ਕਰਨੇ ਆ, ਤਿਉਂ ਤਿਉਂ ਮਨ ਅਵੈੜਾ ਕਾਬੂ ਆਉਣ ਲੱਗ ਪੈਂਦਾ ਹੈ। ਮਨ ਕਾਬੂ ਆਉਣ ਲੱਗ ਪਏ ਤੇ ਇੰਦਰੀਆਂ ਕਾਬੂ ਆ ਜਾਂਦੀਆਂ ਨੇ। ਮੈਂ ਇੱਕ ਸ਼ਬਦ ਹੋਰ ਆਪ ਨੂੰ ਕਹਾਂ, ਬਾਬਾ ਜੀ ਦਾ ਇੱਕ ਬਚਨ ਹੈ, ਨੌ ਦਰ ਠਾਕੇ ਵਰਜ ਰਹਾਏ, ਨੌ ਦਰ ਠਾਕੇ, ਦੋ ਅੱਖਾਂ ਦੋ ਕੰਨ ਜੀਭ ਨਾਸਕਾ ਜਨਨ ਇੰਦਰੀ ਮਲ ਦੁਆਰ, ਇਹ ਜਿਹੜੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਇਹ ਨੌ ਦਰਵਾਜੇ, ਇੱਕ ਹੁੰਦਾ ਹੱਥ ਨਾਲ, ਮੈਂ ਅੱਖਾਂ ਨੂੰ ਅੱਖਾਂ ਵੇਖਦੀਆਂ, ਮੈਂ ਅੱਖਾਂ ਕੱਢ ਦੇਣੀਆਂ, ਮੈਂ ਕੰਨ ਬੰਦ ਕਰ ਲੈਣੇ, ਉਹ ਇਸ ਤਰ੍ਹਾਂ ਨਹੀਂ। ਮੈਂ ਇੱਕ ਵਾਰ ਕਿਹਾ ਸੀ, ਗੁਰਬਾਣੀ ਕਹਿੰਦੀ ਅੱਖਾਂ ਖੋਲ, ਕੰਨ ਖੋਲ, ਜੀਭ ਨਾਲ ਬੋਲ, ਸੱਪ ਖੁੱਡ ਵਿੱਚ ਹੈ, ਵਰਮੀ ਚ ਹੈ, ਰੁੱਢ ਵਿੱਚ, ਤੂੰ ਸੱਪ ਤੇ ਮਾਰਦਾ ਨਹੀਂ, ਉੱਤੋਂ ਤੂੰ ਖੁੱਡ ਬੰਦ ਕਰੀ ਜਾਂਦਾ, ਤੇਰੇ ਖੁੱਡ ਬੰਦ ਕਰਨ ਨਾਲ ਸੱਪ ਨਹੀਂ ਮਰਨਾ, ਬਾਹਰੋਂ ਤੂੰ ਅੱਖਾਂ ਬੰਦ ਕਰੀ ਜਾ ਕੀ ਹੋ ਜਾਊਗਾ, ਅੰਦਰ ਵਾਲੀਆਂ ਅੱਖਾਂ ਤਾਂ ਫਿਰ ਵਾਸ਼ਨਾ ਚ ਪਰਿਵਰਤ ਨੇ। ਹੁਣ ਜਿਹੜੇ ਕਹਿੰਦੇ ਅੱਖਾਂ ਬੰਦ ਕਰ ਰਹੇ, ਅੱਖਾਂ ਬੰਦ ਕਰਕੇ ਵੀ ਦਿਸਦਾ ਜੇ, ਅੱਖਾਂ ਬੰਦ ਕਰਕੇ ਵਾਸ਼ਨਾ ਵੀ ਦਿਸਦੀ ਏ, ਅੱਖਾਂ ਬੰਦ ਕਰਕੇ ਰੱਬ ਵੀ ਦਿਸਦਾ। ਹੁਣ ਬੰਦਾ ਇਸ ਤਰ੍ਹਾਂ ਬੈਠਾ ਸੰਗਤ ਚ, ਨੇਤਰ ਬੰਦ ਨੇ, ਇਹਨੂੰ ਜੇ ਪੁੱਛੋ ਕਿਵੇਂ, ਕਹਿੰਦਾ ਕਰਾਂ ਕਿ ਮੈਂ ਅੱਖਾਂ ਬੰਦ, ਮੇਰਾ ਤੇ ਮਨ ਬਾਜ਼ਾਰ ਚ ਤੁਰਿਆ ਫਿਰਿਆ, ਇਹਦਾ ਮਤਲਬ ਅੱਖਾਂ ਬੰਦ ਕਰਕੇ ਕੁਝ ਵੇਂਦਾ ਰਿਹਾ। ਅੱਖਾਂ ਬੰਦ ਨੇ, ਅੱਖਾਂ ਬੰਦ ਵਿੱਚੋਂ ਸੁਰਤ ਨੇ ਵੇਖਿਆ। ਮਹਾਰਾਜ ਕਹਿੰਦੇ ਜੇ ਅੱਖਾਂ ਬੰਦ ਕਰਕੇ ਦੁਨੀਆਂ ਦੇ ਚੋਜ ਤਮਾਸ਼ੇ ਦਿਸਦੇ ਨੇ, ਤੇ ਅੱਖਾਂ ਬੰਦ ਕਰਕੇ ਰੱਬ ਦੇ ਰਹਿਮਤਾਂ ਵੀ ਦਿਸਦੀਆਂ। ਨੌ ਦਰ ਠਾਕੇ, ਨੌ ਦਰਵਾਜੇ ਰੋਕ ਲੈ, ਅੱਖਾਂ ਰੋਕ ਲਈਆਂ, ਜੀਭ ਰੋਕ ਲਈ, ਕੰਨ ਰੋਕ ਲੈ, ਵਰਜ ਰਹਾਏ, ਦਸਵੇਂ ਨਿਜ ਘਰ ਵਾਸਾ ਪਾਏ। ਉੱਥੇ ਸੁਰਤੀ ਚਲੀ ਗਈ ਦਸਵੇਂ ਦੁਆਰ, ਦਸਵੇਂ ਨਿਜ ਕਰ ਵਾਸਾ ਪਾਏ ਉਥੇ ਅਨਹਦ ਸ਼ਬਦ ਵੱਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਉਥੇ ਸ਼ਬਦ ਗੂੰਜ ਰਿਹਾ ਜਿਹਨੂੰ ਆਪ ਜੀ ਪੜ੍ਹਦੇ ਹੋ ਰੋਜ਼। ਖਾਲਸਾ ਜੀ ਆ ਪਰਸੋਂ ਮੈਂ ਵੀ ਬੇਨਤੀ ਕਰਾਂਗਾ ਆਪਣਾ ਹੋਲੇ ਮਹੱਲੇ ਤੇ ਸ਼ਬਦ ਪੜ੍ਹਦੇ ਹੋ ਗਗਨ ਦਮਾਮਾ ਇਹ ਚੌਤੀਜੀ ਲਾਮ ਹੈ ਜੀ ਗਗਨ ਦਮਾਮਾ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਵੀ ਇਹ ਅਰਥ ਕੀਤੇ ਉਹ ਕਹਿੰਦੇ ਨੇ ਗਗਨ ਦਾ ਅਰਥ ਆਕਾਸ਼ ਆਕਾਸ਼ ਦਾ ਅਰਥ ਦਿਮਾਗ ਕਰਨੇ ਆ ਪਰ ਦਸਮ ਦਵਾਰ ਵਿੱਚ ਅਨਹਦ ਸ਼ਬਦ ਦਾ ਨਗਾਰਾ ਵੱਜਿਆ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਖਾਓ ਖੇਤ ਜੋ ਮਾਂਡਿਓ ਸੂਰਬ ਅਬ ਜੂਜਣ ਕੋ ਦਾਓ। ਇੱਥੇ ਸਤਿਗੁਰੂ ਕਹਿੰਦੇ ਨੇ ਜਦੋਂ ਉਹ ਸ਼ਬਦ ਦਾ ਅਭਿਆਸ ਕਰੀ ਗਏ ਨਾਮ ਦੀ ਕਿਰਪਾ ਅੰਦਰ ਵਰਤੀ ਗਈ ਇੱਕੋ ਦਮ ਫਿਰ ਮੈਂ ਬੇਨਤੀ ਕਰਾਂਗਾ ਇਕੱਲੀ ਕਮਾਈ ਨੀ ਗੁਰ ਪ੍ਰਸਾਦ ਵਰਤੀ ਖਿਰਦੇ ਦੇ ਵਿੱਚੋਂ ਨਾਭੀ ਵਾਲੀ ਥਾਂ ਤੋਂ ਵੀ ਜੀ ਇੱਕੋ ਦਮ ਇੱਕ ਫੁਹਾਰ ਸ਼ੁਰੂ ਹੋਈ ਠੰਡੀ ਜੀ ਆਵਾਜ਼ ਸ਼ੁਰੂ ਹੋ ਗਈ। ਉਂਝ ਜੋਗ ਮਾਤ ਨੇ ਪੰਜ ਸ਼ਬਦ ਕਿਹਾ ਵਾਜੇ ਪੰਜ ਸ਼ਬਦ ਘਰ ਚ ਭਾਗਿਆ ਉਹ ਵੀ ਬੇਨਤੀ ਕਰਾਂਗਾ ਇੱਕ ਦਿਨ। ਹੁਣ ਉਹ ਜਿਹੜਾ ਹਿਰਦੇ ਵਿੱਚੋਂ ਉਹ ਆਵਾਜ਼ ਉਹ ਨਾਦ ਸ਼ੁਰੂ ਹੋ ਗਈ ਚਿਹਰੇ ਤੇ ਖੇੜਾ ਆਉਣ ਲੱਗ ਪਿਆ ਸੁੱਤਿਆਂ ਵੀ ਜਾਗਦਿਆਂ ਵੀ ਜਿਵੇਂ ਸੁੱਤਿਆਂ ਜਾਗਦਿਆਂ ਆਪਣੇ ਆਪ ਸਵਾਸ ਚੱਲਦੇ ਨੇ ਨਾਮ ਜਪਣ ਵਾਲੀਆਂ ਰੂਹਾਂ ਕਹਿੰਦੀਆਂ ਨੇ ਸੁੱਤਿਆਂ ਜਾਗਦਿਆਂ ਨਾਮ ਦੀ ਅਨਹਦ ਧੁਨੀ ਵੀ ਚੱਲਦੀ ਰਹਿੰਦੀ ਹੈ ਉਹਦਾ ਰਸ ਵੱਖਰਾ ਹੈ। ਪਰ ਇਹ ਫਿਰ ਮੇਰੀ ਬੇਨਤੀ ਹੈ ਜੀ ਆਪੋ ਆਪਣੀਆਂ ਵੱਖਰੀਆਂ ਅਵਸਥਾਵਾਂ ਨੇ। ਸ੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਜਗ੍ਹਾ ਕਿਹਾ ਸੀ ਕਹਿੰਦੇ ਨੇ ਇੱਕ ਗੁਰਮੁਖ ਪਿਆਰੇ ਸਵੇਰੇ 3 ਵਜੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਗਏ ਤੇ ਬੜੀ ਵੱਡੀ ਕਿਰਪਾ ਹੈ ਸਾਡੇ ਸਿੱਖਾਂ ਤੇ ਸੱਚੀ ਮੁੱਚੀ ਗੁਰੂ ਰਾਮਦਾਸ ਤੁਸੀਂ ਬੜੀ ਮਿਹਰ ਕੀਤੀ ਬੜੇ ਤਰੁੱਠੇ। ਅਨਮਤ ਵਾਲੇ ਤੇ ਕਹਿੰਦੇ ਸਨ ਅਸੀਂ ਤੇ ਸਵਰਗ ਵੇਖਿਆ ਕੋਈ ਨੀ ਕਿੱਥੇ ਵੇ ਪਰ ਹਰਿਮੰਦਰ ਸਾਹਿਬ ਤੋਂ ਵੱਡਾ ਕੋਈ ਸਵਰਗ ਨਹੀਂ। ਉਹ ਸਵੇਰੇ ਸਵੇਰੇ ਪਰਿਕਰਮਾ ਜਾ ਰਹੇ ਨੇ ਇੱਕ ਸਿੱਖ ਉੱਚੀ ਉੱਚੀ ਬਾਣੀ ਪੜ ਰਿਹਾ ਸੀ ਸ਼ਬਦ ਪੜ ਰਿਹਾ ਤੇ ਅੱਜ ਵੀ ਤੁਸੀਂ ਪਰਿਕਰਮਾ ਜਾਓ ਉੱਥੇ 24 ਘੰਟੇ 8 ਪਹਿਰ 12 ਮਹੀਨੇ 365 ਦਿਨ ਕੋਈ ਵੇਲਾ ਨਹੀਂ ਜਦੋਂ ਰੱਬ ਦੀਆਂ ਸਿਫਤਾਂ ਨੇ ਉੱਥੇ ਹੁੰਦੀਆਂ। ਉਹ ਬਾਣੀ ਪੜੇ ਪਿਆ ਉੱਚੀ ਉੱਚੀ ਤੇ ਮਨ ਚ ਆ ਗਿਆ ਕੋਲ ਬਹਿ ਗਏ ਕਹਿਣ ਲੱਗੇ ਵੀ ਤੁਸੀਂ ਬਾਣੀ ਪੜ ਰਹੇ ਸੀ ਉੱਚੀ ਉੱਚੀ ਕਿਉਂ ਪੜਦੇ ਹੋ। ਕਹਿਣ ਲੱਗੇ ਨੀਂਦਰ ਤੰਗ ਕਰਦੀ ਸੀ ਤਾਂ ਬਾਹਰ ਆ ਗਿਆ ਤੇ ਉੱਚੀ ਉੱਚੀ ਪੜ ਰਿਹਾ ਇਹਨੂੰ ਡੰਡੇ ਮਾਰ ਰਿਹਾ ਮਨ ਨੂੰ ਤੇ ਅਗਲੀ ਗੱਲ ਕਹਿਣ ਲੱਗੇ ਕੱਲੀ ਨੀਂਦਰ ਨਹੀਂ ਆਉਂਦੀ ਏਡਾ ਭੈੜਾ ਮਨ ਏ ਇੱਥੇ ਆ ਕੇ ਵੀ ਵਾਸ਼ਨਾ ਨੂੰ ਚੇਤੇ ਕਰਦਾ ਤੇ ਉੱਚੀ ਉੱਚੀ ਤਾਂ ਪੜਨੇ ਪਏ ਸੱਚੇ ਪਾਤਸ਼ਾਹ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ ਤਾਂ ਉੱਚੀ ਉੱਚੀ ਪੜਨਾ ਪਿਆ ਮੈਨੂੰ ਬਚਾ ਲੈ ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਮੈਂ ਆਵਾਜ਼ ਦੇ ਰਿਹਾ ਮੈਨੂੰ ਰੱਖ ਲੈ ਸਤਿਗੁਰੂ। ਕਹਿੰਦੇ ਤਾਂ ਮੈਂ ਉੱਚੀ ਪੜਨਾ ਪਿਆ ਮੇਰਾ ਮਨ ਨਹੀਂ ਸੀ ਟਿਕਦਾ ਪਿਆ ਤੇ ਸ਼ਬਦ ਰਾਹੀਂ ਮੈਂ ਅਰਦਾਸ ਕਰ ਰਿਹਾ ਮਨ ਚ ਆਇਆ ਵੀ ਠੀਕ ਇਹਦੀ ਅਵਸਥਾ। ਅਗਾਂਹ ਗਏ ਇੱਕ ਸਿੰਘ ਚੁੱਪ ਕਰਕੇ ਬੈਠਾ ਜੀ ਉਹ ਪੜ ਨਹੀਂ ਰਿਹਾ ਉਹਦੇ ਕੋਲ ਬਹਿ ਗਏ ਉਹ ਇਸ ਕਰਕੇ ਗਏ ਵੀ ਦਰਬਾਰ ਸਾਹਿਬ ਚ ਕਿਸ ਕਿਸ ਅਵਸਥਾ ਵਿੱਚ ਵਿਚਰਨ ਵਾਲੇ ਗੁਰਮੁਖ ਆਉਂਦੇ ਆ। ਉਹਨੂੰ ਕਹਿੰਦੇ ਆ ਜੀ ਅੰਦਰ ਕੀਰਤਨ ਹੋ ਰਿਹਾ ਇਹਨਾਂ ਝੜੀਆਂ ਲੱਗੀਆਂ ਕੀਰਤਨ ਦੀਆਂ ਤੇ ਤੁਸੀਂ ਬਾਹਰ ਬੈਠੇ ਹੋ। ਉਹ ਅੱਖਾਂ ਖੋਲ ਕੇ ਕਹਿੰਦੇ ਆ ਅੱਜ ਤੱਕਰਾਂ ਬਾਹਰੋਂ ਕੀਰਤਨ ਸੁਣਿਆ ਤੇ ਗੁਰੂ ਜੀ ਰੋਜ਼ ਕਹਿੰਦੇ ਨੇ ਤੇਰੇ ਅੰਦਰ ਵੀ ਕੀਰਤਨ ਚੱਲਦਾ ਹੈ ਮੈਂ ਉਹਨੂੰ ਸਰੀਰ ਨੂੰ ਹਰਿਮੰਦਰ ਬਣਾ ਕੇ ਅੰਦਰੋਂ ਸ਼ਬਦ ਸੁਣਨਾ ਪਿਆ। ਹੁਣ ਦੇਖੋ ਬੋਲਣ ਵਾਲੇ ਦੀ ਅਵਸਥਾ ਵੱਖਰੀ ਹੈ ਇਸ ਦੀ ਅਵਸਥਾ। ਸੰਗਤ ਵਿੱਚ ਚੌਂਕੜੀ ਮਾਰ ਕੇ ਬਹਿਣਾ ਇੱਕੋ ਜਿਹਾ ਹੁੰਦਾ ਸੁਰਤ ਇੱਕੋ ਜਿਹੀ ਨਹੀਂ ਹੁੰਦੀ। ਹਾਂ ਅੰਦਰ ਦੀ ਅਵਸਥਾ ਸਭ ਦੇ ਰੱਬ ਮਿਹਰ ਕਰ ਜਾਏ ਇੱਕੋ ਜਿਹਾ ਨਹੀਂ ਤੇ ਅਵਸਥਾ ਕੀ ਜੀ ਸਭ ਦੀ ਇੱਕੋ ਥੋੜਾ। ਉਹ ਕਹਿਣ ਲੱਗੇ ਮੈਂ ਅੰਦਰ ਵਾਲਾ ਕੀਰਤਨ ਸੁਣਨਾ ਪਿਆ। ਅਗਾਂਹ ਗਏ ਕਿ ਸੱਜਣ 68 ਤੀਰਥ ਨਾਲ ਢੋਲ ਆ ਕੇ ਇੰਜ ਲੱਗਾ ਜਿਵੇਂ ਸੁੱਤਾ ਪਿਆ। ਮਨ ਚ ਆਇਆ ਵੀ ਚਲੋ ਇਹਨੂੰ ਉਠਾਈ ਜਾਵਾਂ। ਜਦੋਂ ਉਹਨਾਂ ਨੂੰ ਮੋਢਿਆਂ ਤੋਂ ਝੰਜੋੜ ਕੇ ਕਹਿਣ ਲੱਗੇ ਗੁਰਮੁਖੋ ਪ੍ਰਕਾਸ਼ ਹੋ ਗਿਆ ਆਸਾ ਕੀ ਵਾਰ ਦਾ ਕੀਰਤਨ ਅੱਧਿਓ ਜ਼ਿਆਦਾ ਹੋ ਗਈ ਆਸਾ ਕੀ ਵਾਰ ਉੱਠੋ। ਉਹਨਾਂ ਦੀਆਂ ਅੱਖਾਂ ਚ ਪਾਣੀ ਸੀ ਐ ਸਰੂਰ। ਕਹਿਣ ਲੱਗੇ ਗੁਰੂ ਰਾਮਦਾਸ ਇਹਨੂੰ ਬਖਸ਼ ਲਈ। ਕਹਿਣ ਲੱਗੇ ਤੁਸੀਂ ਸੁੱਤੇ ਸੀ? ਕਹਿੰਦੇ ਨੇ ਮੈਂ ਗੁਰੂ ਨਾਨਕ ਸਾਹਿਬ ਦੀ ਗੋਦੀ ਵਿੱਚ ਪਿਆ ਹੋਇਆ ਸਾਂ। ਮੈਂ ਆਪ ਨੂੰ ਬੇਨਤੀ ਕਰਾਂ ਤਿੰਨਾਂ ਦੀ ਅਵਸਥਾ ਵੱਖਰੀਆਂ ਨਾ। ਤੀਜੀ ਲਾਮ ਹਿਰਦੇ ਵਿੱਚੋਂ ਵਾਹਿਗੁਰੂ ਚੱਲਣ ਲੱਗ ਪਏ। ਮਹਾਰਾਜ ਕਹਿੰਦੇ ਨੇ ਹੇ ਦੰਪਤੀ ਹੇ ਪਤੀ ਪਤਨੀ ਵਾਹਿਗੁਰੂ ਮਿਹਰ ਕਰੇ ਇੱਕ ਦਿਨ ਇੱਥੇ ਪਹੁੰਚ ਦੋ, ਤੁਹਾਡੇ ਦੋਨਾਂ ਵਿੱਚੋਂ ਅਨਹਦ ਸ਼ਬਦ ਸੁਣਾਈ ਦੇਣ ਲੱਗਦਾ। ਹਿਰਦੈ ਹਰ 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 ਤਨ ਉਪਜੀ ਹਰ ਜਪੀਐ ਮਸਤਕ ਭਾਗ ਜੀ, ਮੱਥੇ ਦੇ ਭਾਗ ਚੰਗੇ ਜਿਨ੍ਹਾਂ ਦੇ ਅੰਦਰ ਨਾਮ ਸ਼ੁਰੂ ਹੋ ਗਿਆ। ਮਹਾਰਾਜ ਕਹਿੰਦੇ ਜਨ ਨਾਨਕ ਬੋਲੇ ਤੀਜੀ ਲਾਵੈ, ਦਾਸ ਨਾਨਕ ਧੰਨ ਗੁਰੂ ਰਾਮਦਾਸ ਕਹਿੰਦੇ ਤੀਜੀ ਲਾਵ ਕਹਿ ਰਹੇ ਆ, ਹਰ ਉਪਜੈ ਮਨ ਬੈਰਾਗ ਜੀਓ। ਤੀਜੀ ਲਾਮ ਅੰਦਰ ਬੈਰਾਗ ਪੈਦਾ ਹੋ ਗਿਆ, ਤੀਜੀ ਲਾਮ ਅੰਦਰ ਪਰਮਾਤਮਾ ਦਾ ਸ਼ਬਦ ਇਹ ਬੈਰਾਗ ਅਵਸਥਾ ਬਣ ਗਈ। ਅਗਲੀ ਚੌਥੀ ਲਾਮ ਦਾ ਪਾਠ ਤੇ ਕੀਰਤਨ ਵਾਹਿਗੁਰੂ ਕਥਾ ਆਪਾਂ ਕੱਲ ਕਰਾਂਗੇ। ਆਪ ਸਭ ਦਾ ਧੰਨਵਾਦ ਜੀ, ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦ, ਤੇ ਕੱਲ ਨੂੰ ਭਾਈ ਸਾਹਿਬਾਂ ਬਜ਼ੁਰਗਾਂ ਨੇ ਦੱਸ ਵੀ ਦਿੱਤਾ ਕਿ ਆਪ ਆਇਓ ਵੱਧ ਚੜ ਕੇ। ਤੇ ਮੈਂ ਹਰ ਸਟੇਜ ਤੇ ਬੇਨਤੀ ਕਰਨਾ, ਗੁਰਮੁਖੋ ਜਿੰਨੀ ਸਟੇਜ ਸਪਿਰਚੁਅਲ ਹੋਵੇਗੀ ਉਹਨਾਂ ਮੱਥਾ ਟੇਕਣ ਵਾਲੇ ਦਾ ਅੰਦਰ ਟਿਕੇਗਾ, ਕਿਉਂਕਿ ਜੇ ਸਤਿਗੁਰੂ ਦੀ ਬਾਣੀ ਸਾਨੂੰ ਤਾਂ ਇੰਨੀ ਕਿਰਪਾ ਕੀਤੀ। ਮੈਂ ਤਾਂ ਪਹਿਲਾਂ ਨਹੀਂ ਜਾ ਕਹਿੰਦਾ, ਮੈਂ ਤਾਂ ਹੁਣ ਕਹਿੰਦਾ ਜਦੋਂ ਘਰੋਂ ਕੰਮ ਕਰਨ ਵੀ ਚਲੇ ਜਾਓ ਘਰ ਬਾਣੀ ਲੱਗੀ ਰਹਿਣ ਦਿਓ ਸਪੀਕਰ ਤੇ, ਕਿਉਂਕਿ ਸ਼ਾਮ ਤੱਕ ਆਓਗੇ ਤੇ ਕਮਰੇ ਦਾ ਔਰਾ ਚੇਂਜ ਹੋਇਆ ਹੋਵੇਗਾ। ਸ਼ਬਦ ਵਿੱਚ ਇੰਨੀ ਤਾਕਤ ਹੈ ਤਰੰਗ ਵਿੱਚ। ਸਤਿਗੁਰੂ ਕਿਰਪਾ ਕਰੇ, ਬਾਕੀ ਵਿਚਾਰ ਕੱਲ ਨੂੰ ਕਰਾਂਗੇ। ਪਰ ਇਹ ਫਿਰ ਮੈਂ ਬੇਨਤੀ ਕਰਾਂਗਾ, ਅਨਹਦ ਧੁਨੀ ਬਾਰੇ ਥੋੜਾ ਜਿਹਾ ਡਿਟੇਲ ਨਾਲ ਪੜ੍ਹਨਾ ਹੋਵੇ ਤੇ ਭਾਈ ਸਾਹਿਬ ਨੇ ਕੁਝ ਇਸ਼ਾਰੇ ਕੀਤੇ ਨੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਗੁਰਮੁਖ ਪਿਆਰੇ ਅਨਹਦ ਸ਼ਬਦ ਤੇ ਦਸਮ ਦੁਆਰ ਬਾਰੇ ਜ਼ਰੂਰ ਆਪ ਜੀ ਉਸ ਪੁਸਤਕ ਨੂੰ ਵਾਚਿਓ। ਆਪ ਜੀ ਦੀ ਹਜ਼ੂਰੀ 'ਚ ਸ਼ਬਦ ਦਾ ਉਚਾਰਨ ਕਰਦਿਆਂ ਬਾਣੀ ਦੇ ਅਰਥ ਕਰਦਿਆਂ ਇੱਕ ਨਹੀਂ ਮਨ ਕਰਕੇ ਤਨ ਕਰਕੇ ਬਹੁਤ ਭੁੱਲਾਂ ਹੋਈਆਂ ਪਰਦੇ ਢੱਕਣ ਵਾਲੇ ਸਤਿਗੁਰੂ ਬਖਸ਼ ਲੈਣਾ ਸਾਧ ਸੰਗਤ, ਆਪ ਜੀ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।